दूजे पहरे रहन के बन जा रहा मित्रा, पर जोबन में मत एहनिस काम व्यापिया बन जा रहा मित्रा। अंदले नाम नाचत राम नाम कट अंतर, नाही होर जाने रस कस मीठे। ज्ञान ध्यान गुण संजम नाही, जन्म मरोगे झूठे। तीर्थ वर्त सुच संजम नाही, कर्म तर्म नहीं पूजा। नानक पाए भगत निस्तारा, दुबदा व्यापै दूजा। तीजे पहरे रहन के बन जा रहा मित्रा, सर हंस उलथड़े आए। जोबन कटे जरुआ जनै, बन जा रहा मित्रा आव कटे दिन जाए। अंत काल पछतासी अंधले, जा जम पकड़ चलाया। सब किश अपना कर कर राख्या, खिन मैं पया पराया। बुद्ध विसर्जी गई सियाणप, कर अवगण पछताए। कहो नानक प्राणी तीजे पहरे, प्रभ चित हो लिवलाए। चौथे पहरे रहन के बन जा रहा मित्रा, बिरद पया तन खीण। अखी अंधना दी सही बन जा रहा मित्रा, कन्नी सुने न वैण। अखी अंध जीव रस नाही, रहे प्राको ताना। गुण अंतर नाही क्यों सुख पावे, मन मुख आवन जाना। खड़ पक्की कुड़ पजे बिनसे, आए चले क्या मान। कहो नानक प्राणी चौथे पैरे, गुरमुख शब्द पछाण। ओढ़ के आया तिन सहाया बन जा रहा मित्रा, जर जर वाणा कन। एक रत्ती गुण ना समाणिया बन जा रहा मित्रा, अवगण खड़सन बन। गुण संजम जावे चोट ना खावे, ना तिस जमन मरना। काल जाल जम जोहे न साके, पाए भगत पै तरना। पत सेती जावे सहज समावे, सगले दुख मटावे। कहो नानक प्राणी गुरमुख छूटे, साचे ते पत पावे। श्री राग महला पहला, पहले पहरे रहन के बन जा रहा मित्रा। बालक बुद्ध अचेत।
वाहिगुरु जी का खालसा, वाहिगुरु जी की फतह। परम सत्कार सम्मान योग गुरु रूप खालसा सात संगत जीओ, साहिबे कमाल साहिबे जमाल, पीरान पीर मीरान मीर, सर्वरे कायनात कुल आलम दे सुल्तान, राजान राज पानान पान, देवान देव उपमा महान, दे समरत साहिब पार ब्रह्म गुरु परमेश्वर आप नारायण कला तार जग महि परवरयौ निरंकार आकार ज्योत जग मंडल करयौ वाहिगुरु स्वरूप निरंकार स्वरूप तन तन सतगुरु आप श्री गुरु ग्रंथ साहिब जी दी पावन पवित्र हसूरी विच शिशोभित होके आप जी ने गुरु प्यारियां गुरु स्वारियां गुरु के टहलियां गुरु के हजूरी महान कीर्तनियां पासों पावन पवित्र पावन अमृत गुरबाणी जी दा रस पिन्ना अमृत कीर्तन सरवन कीता है। श्री गुरु ग्रंथ साहिब जी दी लड़ीवार जो पावन कथा आरंभ है उस ते विचार दे संबंध विच कल इना शब्दां दे मुतल्लिक बेनतियां कीतियां सन क्योंकि जीव हुक्म विच आउंदा है हुक्म विच चलिया जांदा है हुक्म विच दुख प्राप्त हुंदा है हुक्म विच सुख प्राप्त हुंदा है मालक दे हुक्म द्वारा कदे मनुख नूं मनुखां विचों उत्तम गिणिया जांदा है ते मालक दे हुक्म द्वारा ही कदे मनुख नूं नीच लोकां विचों भी नीच समझिया जांदा है उहदे हुक्म विच ही मनुख नूं वडियाईयां प्राप्त हुंदियां हन उहदे हुक्म विच ही बख्शीशां प्राप्त हुंदियां हन कोई भी मनुख ऐसा नहीं जो उस दे हुक्म दे सामने आकी हो सके इनकारी हो सके हर मनुख नूं उहदा हुक्म परवान करना पैंदा है प्रसन्नता विच उस हुक्म दी पालना करांगे तां वधीक बख्शिश प्राप्त कर सकांगे पर जे हुक्म नूं ना चाहंदियां मन्नांगे मन्नणा तां पैणा है फिर साडे ते उस मालक दी नज़र नहीं होगी कृपा दृष्टि नहीं होवेगी वंजारियां दे चौधरी दे घर मुद्दत बाद औलाद होई है बच्चे दा जन्म होया है बड़ा समा उड़ीक करन तो पिछों पर सुबह उदा जन्म होया है शाम नू दी मौत हो गई। गुरु अर्जन देव जी दे पास एक भगत आए सन जिन्हां दा नाम इतिहासकारां ने पीलू जी करके लिखा है। जदों ओ गुरु अर्जन देव जी दे पास अपना कलाम सुनान लगे ता उन्हां ने एहो ख्याल दिता सी पीलो साडे नालों ओ भले जो जम दे मर गए ओनी कीचड़ पैर न बोड़िया ना आलूद पे। श्री गुर प्रताप सूरत ग्रंथ के साडे नालों ओ लोग अच्छे हन जिन्हां नूं मालक ने जन्म दिता पर जन्म दिया ही ओ इस दुनिया तो कूच कर गए अजे अख खुली ही नहीं सी ते फिर नींद आ गई जिन्हां दुनिया ना देखी संसार ना देखिया कोई बच्चा कोई बच्ची जवानी विच गुजर जावे ते पुराने बुजुर्ग एहो ही कहंदे ने लो जी इन्हां बच्चियां ने ते जे दुनिया ही नहीं सी देखी दुनिया नूं देखिए ते गुरु दी नज़र नाल संसार नूं देखिए ते गुरु दी दृष्टि नाल कि हर जीव विच हर जंत विच मालक दा दीदार होवे ते जे असी दुनिया नूं अशुभ तरीके नाल देखना है गलत ख्यालां नाल देखना है फिर ये दुनिया ना देखिए ते अच्छा है ਪੀਲੂ ਜੀ ਨੇ ਇਹੋ ਗੱਲ ਕਹੀ ਸੀ। ਉਹ ਚੰਗੇ ਨੇ ਜਿਹੜੇ ਜਨਮ ਤਿਆਂ ਹੀ ਦੁਨੀਆਂ ਤੋਂ ਚਲੇ ਗਏ, ਉਹਨਾਂ ਨੇ ਚਿੱਕੜ ਵਿੱਚ ਪੈਰ ਨਾ ਰੱਖਿਆ ਤੇ ਨਾ ਚਿੱਕੜ ਦੇ ਉਹਨਾਂ ਉੱਪਰ ਛਿੱਟੇ ਹੀ ਪਏ। ਸਾਫ ਸੁਥਰੇ ਆਏ ਸਨ, ਸਾਫ ਸੁਥਰੇ ਚਲੇ ਗਏ। ਪਰ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ, ਪੀ ਲਓ ਜੀ, ਅਸਾਈਂ ਇਹ ਨਹੀਂ ਪ੍ਰਵਾਨ ਕਰਦੇ। ਜੇ ਜੀਵ ਆਇਆ ਸੀ ਤੇ ਕਰਮਾਂ ਦੇ ਵੱਸ, ਕੋਈ ਕਰਮ ਐਸਾ ਹੋਵੇਗਾ ਤੇ ਕਰਮਾਂ ਦੁਆਰਾ ਵਾਪਸ ਚਲਾ ਗਿਆ। ਜੇ ਮਨੁੱਖ ਦੁਨੀਆਂ ਤੇ ਆਇਆ ਹੀ ਸੀ ਤਾਂ ਫਿਰ ਆਉਣ ਦਾ ਲਾਭ ਪ੍ਰਾਪਤ ਕਰਕੇ ਜਾਂਦਾ। ਪਿੱਛੇ ਅਸੀਂ ਸਰਵਨ ਕਰ ਆਏ ਹਾਂ, ਨਿਰਮਲ ਜੋਤ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ ਅਸ਼ਟਪਦੀਆ। ਜੋ ਜਨਮ ਸਵਾਰ ਕੇ ਗਏ ਨੇ ਉਹਨਾਂ ਦੀ ਸਾਬਾਸ਼ ਹੈ, ਜੀਵਨ ਦੀ ਬਾਜੀ ਜਿੱਤਣ ਵਾਲਿਆਂ ਦਾ ਜੈ ਜੈਕਾਰ ਹੈ। ਗੁਰ ਸਿੱਖਾਂ ਸਾਬਾਸ ਜਨਮ ਸਵਾਰਿਆ, ਭਾਈ ਗੁਰਦਾਸ ਜੀ। ਪਰ ਜਿਹੜੇ ਜਨਮ ਹਾਰ ਕੇ ਗਏ ਉਹਨਾਂ ਨੂੰ ਹਾਰਨ ਵਾਲਿਆਂ ਨੂੰ ਕੋਈ ਹਾਰ ਥੋੜਾ ਪਾਉਂਦਾ? ਹਾਰਨ ਵਾਲਿਆਂ ਦਾ ਜੈ ਜੈਕਾਰ ਕੌਣ ਕਰਦਾ? ਪਰ ਜਿਹੜੇ ਜਨਮ ਦਾ ਲਾਹਾ ਲੈ ਕੇ ਗਏ ਉਹਨਾਂ ਦੇ ਸਾਬਾਸ਼ ਹੈ, ਉਹਨਾਂ ਦੇ ਕੁਰਬਾਨ ਹਾਂ, ਉਹ ਜੀਵਨ ਦੀ ਬਾਜੀ ਜਿੱਤ ਕੇ ਗਏ ਹਨ। ਬੱਚੇ ਦਾ ਜਨਮ ਹੋਇਆ, ਸੁਬਾਹ ਤੇ ਸ਼ਾਮ ਮੌਤ ਹੋ ਗਈ। ਬੜਾ ਗਮ ਵਾਲਾ ਵਾਤਾਵਰਨ ਸੀ, ਕਿਉਂਕਿ ਲੋਕ ਹੱਸਦੇ ਵੀ ਜਲਦੀ ਨੇ, ਲੋਕ ਰੋਂਦੇ ਵੀ ਜਲਦੀ ਹਨ। ਲੋਕਾਂ ਦਾ ਨਾ ਹੱਸਦਿਆਂ ਪਤਾ ਲੱਗਦਾ ਹੈ, ਨਾ ਰੋਂਦਿਆਂ ਪਤਾ ਲੱਗਦਾ ਹੈ। ਜੇ ਖੁਸ਼ੀਆਂ ਸਨ ਇੱਥੇ ਤੇ ਬੜੇ ਅਜੀਬ ਤਰੀਕੇ ਦੀਆਂ, ਪਰ ਹੁਣ ਜੇ ਗਮ ਹੈ, ਰੋਣਾ ਹੈ ਤੇ ਉਹ ਵੀ ਬਹੁਤ ਡੂੰਘਾ ਤੇ ਗਹਿਰਾ। ਤਾਂ ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਕੋਈ ਪਿਛਲਾ ਹਿਸਾਬ ਰਹਿ ਗਿਆ, ਲੈਣੇ ਦੇਣੇ ਇਸ ਦੁਨੀਆਂ ਤੇ ਮੁੱਕਦੇ ਹਨ। ਅਸੀਂ ਇੱਥੇ ਸਭ ਲੈਣ ਦੇਣ ਮੁਕਾਉਣ ਵਾਸਤੇ ਆਉਂਦੇ ਹਾਂ। ਤੋ ਹਜ਼ੂਰ ਨੇ ਫਰਮਾਇਆ, ਹਿਸਾਬ ਮੁਕਾਣ ਆਇਆ ਉਹ ਬੱਚਾ, ਉਹ ਪੈਸੇ ਜਿੰਨੇ ਕੁ ਉਹਨੇ ਲੈਣੇ ਸਨ ਉਹਦੇ ਜਨਮ ਦੀ ਖੁਸ਼ੀ ਤੇ ਇਹਨਾਂ ਨੇ ਗਲਤ ਤਰੀਕੇ ਨਾਲ ਵਰਤ ਦਿੱਤੇ ਨੇ, ਉਹ ਆਪਣਾ ਲੈਣਾ ਲੈ ਕੇ ਚਲਾ ਗਿਆ ਹੈ। ਫਿਰ ਜ਼ਿੰਦਗੀ ਦੇ ਚਾਰ ਪਹਿਰਾਂ ਨੂੰ ਸਤਿਗੁਰੂ ਜੀ ਨੇ ਸਮਝਾਇਆ ਕਿ ਇਹ ਵਣਜਾਰਿਓ, ਵਪਾਰੀਓ, ਵਪਾਰ ਕਰਨ ਵਾਲਿਓ, ਖਰੀਦਾਰੋ, ਮੇਰਿਓ, ਭਰਾਓ, ਦੋਸਤੋ, ਮਿੱਤਰੋ, ਇੰਜ ਜ਼ਿੰਦਗੀ ਦੇ ਚਾਰ ਪਹਿਰ, ਜੀਵਨ ਦੀ ਰਾਤ ਦੇ ਚਾਰ ਪੈਰ ਇੰਜ ਲੰਘ ਗਏ। ਅੱਜ ਦੇ ਵਿਚਾਰ ਦਾ ਆਗਾਜ਼ ਕਰਦਿਆਂ ਹੋਇਆਂ ਵੀ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਟਾਂਡੇ ਗੁਜਰਾਤ ਦੇ ਇਲਾਕੇ ਦੇ ਵਣਜਾਰੇ ਲੋਕਾਂ ਨੂੰ, ਲੁਬਾਣਿਆਂ ਲੋਕਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸਮਝਾਉਂਦੇ ਹਨ। ਆਓ ਗੁਰੂ ਚਰਨਾਂ ਵਿੱਚ ਆਪਣਾ ਮਨ ਤੇ ਚਿੱਤ ਜੋੜੀਏ। ਪਹਿਲਾਂ ਵੀ ਬੇਨਤੀ ਕੀਤੀ ਸੀ, ਫਿਰ ਅਰਜ਼ ਕਰਾਂਗਾ। ਬਹੁਤ ਸਾਰੇ ਪ੍ਰੇਮੀ ਆਉਂਦੇ ਵੀ ਨੇ ਪਰ ਪਿੱਛੇ ਦੀਵਾਰ ਨਾਲ ਬਹਿ ਜਾਂਦੇ। ਕਈ ਵਾਰੀ ਸਮਾਜਿਕ ਤੌਰ ਤੇ ਅਸੀਂ ਇੱਕ ਦੂਸਰੇ ਦੇ ਘਰ ਜਾਂਦੇ ਹਾਂ ਵਿਆਹ ਸ਼ਾਦੀ ਦੇ ਮੌਕੇ ਤੇ, ਅੰਦਰ ਨਾਰਾਜ਼ਗੀ ਹੁੰਦੀ, ਇਸ ਲਈ ਉਹਦੇ ਨਾਲ ਕੋਈ ਮਨ ਦੀ ਗੱਲ ਨਹੀਂ ਕਰੀਦੀ, ਨਾ ਉਹਦੇ ਨਜ਼ਦੀਕ ਹੋ ਕੇ ਬੈਠੀਦਾ ਹੈ। ਹਾਂ, ਆਪਣੀ ਮਨ ਪਸੰਦ ਦਾ ਕੋਈ ਆਦਮੀ ਮਿਲ ਜਾਵੇ ਤੇ ਪਿੱਛੇ ਬਹਿ ਜਾਈਦਾ ਤੇ ਸਮਾਂ ਪਾਸ ਕਰਕੇ ਆ ਜਾਈਦਾ, ਕਿਉਂਕਿ ਮਨ ਵਿੱਚ ਵਿਤਕਰਾ ਜਿਹਾ ਹੁੰਦਾ ਹੈ, ਮਨ ਵਿੱਚ ਫਰਕ ਹੁੰਦਾ ਹੈ, ਜਾਈਦਾ ਵੀ ਇਹ ਮਜ਼ਬੂਰੀ ਵਿੱਚ। ਪਰ ਉੱਥੇ ਜਾਣ ਵਾਲੇ ਦੇ ਪਾਸ ਮਨ ਦੀ ਪ੍ਰਸੰਨਤਾ ਨਾਲ ਨਹੀਂ ਬੈਠੀਦਾ। ਬਹੁਤ ਵਾਰੀ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੀਆਂ ਨੇ ਪਰ ਜਿਵੇਂ ਨਾਰਾਜ਼ ਨਾਰਾਜ਼ ਹੋਣ, ਰੁਸੀਆਂ ਰੁਸੀਆਂ ਹੋਣ, ਪਿਆਲਾ ਖੋਸੀ, ਕਿਉਂਕਿ ਜਿਹੜੇ ਲੋਕ ਥਾਂ ਹੁੰਦੇ ਆ ਬਿਲਕੁਲ ਪਿੱਛੇ ਬਹਿੰਦੇ ਨੇ ਔਰ ਆਪਣੀਆਂ ਬਾਤਾਂ ਕਰਦੇ ਨੇ, ਸ਼ਾਇਦ ਉਹ ਕਿਸੇ ਦੇ ਜ਼ਿਆਦਾ ਪ੍ਰੇਰਨਾ ਦੇਣ ਨਾਲ, ਜਿਵੇਂ ਪਰਿਵਾਰ ਵੱਲੋਂ ਕੱਲ ਵੀ ਬੱਚੇ ਦੇ ਜਨਮ ਦਿਨ ਦੇ ਸੰਬੰਧ ਵਿੱਚ ਲੰਗਰ ਸੀ ਤਾਂ ਕੁਝ ਪ੍ਰੇਮੀ ਆਏ। ਜਦੋਂ ਅਸੀਂ ਇਹਨਾਂ ਹਾਲਾਤਾਂ ਵਿੱਚ ਕਿਸੇ ਦੇ ਬੁਲਾਵੇ ਤੇ ਆਉਂਦੇ ਹਾਂ, ਸ਼ਾਇਦ ਇਸੇ ਲਈ ਪਿੱਛੇ ਬਹਿੰਦੇ ਹਾਂ ਵੀ ਗੁਰੂ ਮਹਾਰਾਜ ਤੁਹਾਡੇ ਨਾਲ ਸਾਡਾ ਮਨ ਤਾਂ ਮਿਲਦਾ ਨਹੀਂ, ਪਰ ਆਏ ਹਾਂ ਮਜ਼ਬੂਰੀ ਵਿੱਚ, ਇਸ ਲਈ ਤੁਹਾਡੇ ਤੋਂ ਥੋੜਾ ਜਿਹਾ ਦੂਰ ਹੀ ਬੈਠਣਾ। ਨਹੀਂ ਪਿਆਰਿਓ, ਸਤਿਗੁਰੂ ਜੀ ਦੇ ਪਾਸ ਆ ਕੇ ਨਜ਼ਦੀਕ ਹੋ ਕੇ ਬੈਠੋ, ਇਕਾਗਰ ਚਿੱਤ ਬੈਠੋ। ਅਗਰ ਕੋਈ ਛੋਟਾ ਬੱਚਾ ਬੋਲਦਾ ਹੈ ਤਾਂ ਉਸਨੂੰ ਪਿਆਰ ਦੇ ਨਾਲ ਥੋੜੀ ਦੇਰ ਲਈ ਬਾਹਰ ਚੁੱਪ ਕਰਾ ਦਿਓ ਫਿਰ ਅੰਦਰ ਆ ਕੇ ਬੈਠੋ ਤਾਂ ਆਉਣਾ ਹੋਣਾ ਸਫਲਾ। ਪਰ ਜੇ ਅੰਦਰੋਂ ਕੁਝ ਰੋਸੇ ਮੋਸੇ ਨਾਲ ਆਵਾਂਗੇ ਜ਼ਰੂਰ, ਸਮਾਂ ਵੀ ਸਾਡਾ ਲੱਗੇਗਾ, ਪਰ ਜੋ ਲਾਹਾ ਮਿਲਣਾ ਉਹ ਨਹੀਂ ਮਿਲੇਗਾ। ਇਸ ਲਈ ਬੇਨਤੀ ਕਰਾਂਗਾ ਖਾਸ ਤੌਰ ਤੇ ਸਿੰਘਾਂ ਨੂੰ ਵੀ, ਬੀਬੀਆਂ ਨੂੰ ਵੀ, ਬੱਚੀਆਂ ਨੂੰ ਵੀ, ਕਿ ਨਜ਼ਦੀਕ ਹੋ ਕੇ ਅੱਗੇ ਆ ਕੇ ਬੈਠੋ ਸਤਿਗੁਰੂ ਦੇ ਚਰਨਾਂ ਵਿੱਚ। ਜੀ ਸ੍ਰੀ ਰਾਗ,
ਸ੍ਰੀ ਰਾਗ ਮਹੱਲਾ ਪਹਿਲਾ।
ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਪਹਿਰਿਆਂ ਦਾ ਦੂਸਰਾ ਸ਼ਬਦ ਉਚਾਰਨ ਕਰਦਿਆਂ ਹੋਇਆਂ ਫੁਰਮਾਉਂਦੇ ਹਨ। ਜੀ
ਪਹਿਲੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ,
ਪਹਿਲੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ। ਹੇ ਵਪਾਰ ਕਰਨ ਵਾਲਿਆ, ਮੇਰਿਆ ਦੋਸਤਾ, ਜ਼ਿੰਦਗੀ ਦੇ ਪਹਿਲੇ ਪਹਿਰ ਵਿੱਚ, ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ, ਯਾਨੀ ਜ਼ਿੰਦਗੀ ਦੀ ਸ਼ੁਰੂਆਤ ਵਿੱਚ, ਜਦੋਂ ਸਾਡਾ ਜੀਵਨ ਸ਼ੁਰੂ ਹੁੰਦਾ ਹੈ, ਜਦੋਂ ਸਾਡੀ ਜ਼ਿੰਦਗੀ ਦਾ ਆਰੰਭ ਹੁੰਦਾ ਹੈ। ਜੀ
ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ,
ਇਹ ਫਿਰ ਪੜੋ। ਆਰੰਭ ਤੋਂ ਹੀ
ਸ੍ਰੀ ਰਾਗ ਮਹੱਲਾ ਪਹਿਲਾ।
ਸ੍ਰੀ ਰਾਗ ਵਿੱਚ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਪਾਵਨ ਪਵਿੱਤਰ ਪਹਿਰਿਆਂ ਦਾ ਸ਼ਬਦ ਉਚਾਰਨ ਕਰਦੇ ਹਨ। ਪਹਿਲਾ ਔਰ ਇਹ ਦੂਸਰਾ ਸ਼ਬਦ ਹੈ ਜੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ। ਜੀ
ਪਹਿਲੇ
ਪਹਿਲੇ, ਕਿਉਂਕਿ ਦੁਲਾਵਾਂ ਨੇ ਪਹਿਲੇ ਕਹਾਂਗੇ ਤਾਂ ਇੱਕ ਲਾਮ ਹੋਵੇਗੀ। ਪਹਿਲੇ ਪਹਿਰੇ, ਪਹਿਰੇ ਵੀ ਦੋ ਲਾਵਾਂ ਦੁਲਾਵਾਂ ਹਨ। ਰਹਿਣ ਕੈ ਵਣਜਾਰਿਆ ਮਿੱਤਰਾ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ। ਹੇ ਵਪਾਰ ਕਰਨ ਵਾਲਿਆ ਵਪਾਰੀਆ, ਹੇ ਮੇਰੇ ਵਪਾਰੀ ਦੋਸਤਾ, ਜੀਵਨ ਦੇ ਪਹਿਲੇ ਪਹਿਰ ਵਿੱਚ, ਜ਼ਿੰਦਗੀ ਦੇ ਪਹਿਲੇ ਪਹਿਰ ਵਿੱਚ, ਪਹਿਲੇ ਹਿੱਸੇ ਵਿੱਚ। ਜੀ
ਬਾਲਕ ਬੁੱਧ ਅਚੇਤ,
ਮਨੁੱਖ ਦੀ ਬਾਲਕ ਬੁੱਧੀ ਹੁੰਦੀ ਹੈ, ਬੱਚੇ ਦੀ ਬੁੱਧੀ ਬਜ਼ੁਰਗਾਂ ਨਾਲੋਂ ਤੇਜ਼ ਹੁੰਦੀ ਹੈ, ਸਿਆਣੀ ਹੁੰਦੀ ਹੈ। ਕਿਉਂਕਿ ਜਿਵੇਂ ਕੋਈ ਬੈਟਰੀ ਸੈੱਲਾਂ ਤੇ ਚੱਲਦੀ ਹੋਵੇ ਤੇ ਜਿੱਦਣ ਸੈੱਲ ਪਵਾਵਾਂਗੇ ਰੋਸ਼ਨੀ ਜ਼ਿਆਦਾ ਹੋਵੇਗੀ, ਜਿਵੇਂ ਜਿਵੇਂ ਟਾਈਮ ਗੁਜ਼ਰਦਾ ਜਾਵੇਗਾ ਰੋਸ਼ਨੀ ਘਟਦੀ ਜਾਵੇਗੀ। ਸਾਡੀ ਬੁੱਧੀ ਵੀ ਇਸੇ ਤਰ੍ਹਾਂ ਹੈ, ਬਚਪਨ ਦੀ ਬੁੱਧੀ ਬਹੁਤ ਤੇਜ਼ ਹੈ। ਛੋਟੇ ਬੱਚੇ ਪਰਿਵਾਰ ਯਤਨ ਕਰਦੇ ਨੇ ਘਰਾਂ ਵਿੱਚ ਛੋਟਿਆਂ ਬੱਚਿਆਂ ਨਾਲ ਪੰਜਾਬੀ ਬੋਲੋ, ਔਰ ਬੱਚੇ ਪੰਜਾਬੀ ਬੋਲਦੇ ਨੇ, ਬਿਨਾਂ ਸਿਖਾਏ ਤੋਂ ਪੰਜਾਬੀ ਬੋਲਦੇ ਨੇ, ਕਿਉਂਕਿ ਬੁੱਧੀ ਹੈ, ਹਰ ਚੀਜ਼ ਦੀ ਪਕੜ ਕਰਦੀ ਹੈ। ਉਹ ਬੱਚੇ ਜਿਸ ਵੇਲੇ 4 ਸਾਲ ਜਾਂ 3.5 ਸਾਲ ਦੇ, 4 ਸਾਲ ਦੇ ਹੋ ਕੇ ਸਕੂਲ ਜਾਂਦੇ ਨੇ, ਬਿਨਾਂ ਪੜ੍ਹਾਏ ਤੋਂ ਫਿਰ ਇੰਗਲਿਸ਼ ਗਿੱਟ ਮਿੱਟ ਕਰਦੇ ਨੇ, ਪਿਆਲਾ ਖੋਲ। ਔਰ ਇੰਡੀਆ ਵਿੱਚ ਐਵੇਂ ਪੜ੍ਹਿਆ ਨਾਲੋਂ ਜ਼ਿਆਦਾ ਛੋਟਿਆਂ ਬੱਚਿਆਂ ਦੀ, 6-7 ਸਾਲ ਦੇ ਬੱਚਿਆਂ ਦੀ ਇੰਗਲਿਸ਼ ਅੱਛੀ ਹੁੰਦੀ ਹੈ, ਕਿਉਂਕਿ ਬੁੱਧੀ ਹੈ ਔਰ ਬੁੱਧੀ ਦੁਆਰਾ ਉਹ ਸਮਝਦੇ ਨੇ। ਫਿਰ ਜਿਵੇਂ ਜਿਵੇਂ ਵਿਦਿਆ ਪ੍ਰਾਪਤ ਕਰਦੇ ਨੇ ਸਮਝ ਆਉਂਦੀ ਜਾਂਦੀ ਹੈ, ਤਾਜ਼ਾ ਬੁੱਧੀ ਹੁੰਦੀ ਹੈ, ਸਜਰੀ ਬੁੱਧੀ ਹੁੰਦੀ ਹੈ, ਨਵੀਂ ਬੁੱਧੀ ਹੁੰਦੀ ਹੈ, ਨਿਰਮਲ ਬੁੱਧੀ ਹੁੰਦੀ ਹੈ। ਪਰ ਬਾਲਕ ਬੁੱਧ ਹੁੰਦੀ, ਬਾਲਕ ਬੁੱਧ ਹੈ, ਸਮਝ ਨਹੀਂ ਹੁੰਦੀ। ਜਿਨ੍ਹਾਂ ਦਿਨਾਂ ਵਿੱਚ ਜ਼ਿੰਦਗੀ ਦੀ ਬੁਨਿਆਦ ਰੱਖੀ ਜਾਣੀ ਹੈ, ਬਚਪਨ ਵਿੱਚ ਉਹ ਜ਼ਿੰਦਗੀ ਦਾ ਸਮਾਂ ਆਦਮੀ ਐਵੇਂ ਗਵਾ ਲੈਂਦਾ ਹੈ। ਜਿਹਨੇ ਬਚਪਨ ਸੰਵਾਰ ਲਿਆ ਉਹਨੇ ਬਹੁਤਾ ਜ਼ਿੰਦਗੀ ਦਾ ਅਖੀਰ ਸਮਾਂ ਸੰਵਾਰ ਲਿੱਤਾ, ਕਿਉਂਕਿ ਖਿਆਲ ਹੈ, ਵਿਚਾਰ ਹੈ। ਅਨੇਕਾਂ ਸਾਧਕਾਂ ਦਾ ਜੀਵਨ ਸਾਨੂੰ ਇਸੇ ਪ੍ਰਕਾਰ ਮਿਲਦਾ, ਪ੍ਰਾਪਤ ਹੁੰਦਾ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵਿਦਿਆ ਮਾਰ ਤੰਡ 7-8 ਸਾਲ ਦੀ ਉਮਰ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਬਾ ਤਰਤੀਬ ਸ੍ਰੀ ਅਖੰਡ ਪਾਠ ਕਰਦੇ ਸਨ, ਕਿਉਂਕਿ ਬਚਪਨ ਸਵਾਰਿਆ ਗਿਆ ਤੇ ਜਦੋਂ ਆ ਬਚਪਨ ਬਾਣੀ ਵਾਲੇ ਪਾਸੇ ਲੱਗ ਗਿਆ, ਫਿਰ ਮਾਤਾ ਪਿਤਾ ਦਾ ਪ੍ਰਭਾਵ ਵਾਤਾਵਰਨ ਐਸਾ ਰਿਹਾ, ਤਾਂ ਹੀ ਉਹ ਤਾਂ ਆਪਣੇ ਸਮੇਂ ਵਿੱਚ ਉਹ ਮਹਾਨ ਪਦਵੀ ਤੇ ਪਹੁੰਚੇ। ਤੋ ਜਿਹਨੇ ਬਚਪਨ ਸੰਵਾਰ ਲਿੱਤਾ ਉਹਨੇ ਆਪਣੀ ਜ਼ਿੰਦਗੀ ਦੀ ਬੁਨਿਆਦ ਪੱਕੀ ਕਰ ਲਈ। ਪਰ ਇੱਥੇ ਹੈ ਬਾਲਕ ਬੁੱਧ, ਬੱਚਿਆਂ ਵਾਲੀ ਬੁੱਧੀ, ਅਚੇਤ ਜੜਤਾ ਮੂਰਖਤਾ ਵਾਲੀ ਬੁੱਧੀ, ਕਿਉਂਕਿ ਕੋਈ ਕੰਮ ਵੀ ਠੀਕ ਤਰੀਕੇ ਨਾਲ ਨਹੀਂ ਕਰਨਾ। ਇੱਕ ਆਪਣੀ ਜ਼ਿੰਦਗੀ ਦਾ ਕੀਮਤੀ ਵਿਰਸਾ ਨਾਸ਼ ਕਰਨਾ, ਦੂਸਰਾ ਕੀਮਤੀ ਪਈਆਂ ਚੀਜ਼ਾਂ ਤੋੜੀ ਜਾਣੀਆਂ, ਨਾਸ਼ ਕਰੀ ਜਾਣੀਆਂ, ਆਪਣਾ ਸਮਾਂ ਐਵੇਂ ਨਿਸ਼ਫਲ ਗਵਾ ਦੇਣਾ, ਇਹ ਬਚਪਨ ਵਾਲੀ ਬੁੱਧੀ ਹੁੰਦੀ ਹੈ, ਬੱਚੇ ਵਾਲੀ ਬੁੱਧੀ, ਅਤੇ ਅਚੇਤ ਜੜਤਾ ਮੂਰਖਤਾ ਵਾਲੀ ਬੁੱਧੀ ਹੁੰਦੀ ਹੈ। ਮੂਰਖਤਾ ਵਾਲੇ ਜੀਵ ਕਰਮ ਕਰਦਾ ਹੈ ਜੀ।
ਖੀਰ ਪੀਐ ਖਿਲਾਈਐ ਵਣਜਾਰਿਆ ਮਿੱਤਰਾ।
ਹੇ ਮੇਰੇ ਮਿੱਤਰਾ, ਮੇਰਿਆ ਦੋਸਤਾ, ਵਣਜਾਰਿਆ ਵਪਾਰੀਆ, ਖੀਰ ਪੀਐ, ਬੱਚੇ ਨੂੰ ਦੁੱਧ ਚੰਗਾ ਲੱਗਦਾ, ਖੀਰ ਦੁੱਧ ਨੂੰ ਕਹਿੰਦੇ ਨੇ, ਕਹਿੰਦੇ ਨੇ ਸਿੰਧੀ ਵਿੱਚ ਵੀ ਖੀਰ, ਦੁੱਧ ਨੂੰ ਖੀਰ ਕਹਿੰਦੇ ਨੇ। ਸਾਈਂ ਖੀਰ ਬੁੱਠ ਪਹਿਲਾਂ ਖੋ ਸ੍ਰੀ ਆਪਦੇ ਬੰਬੇ ਵਿੱਚ ਬਹੁਤ ਸਿੰਧੀ ਰਹਿੰਦੇ ਨੇ, ਬੇਨਤੀ ਕਰ ਰਿਹਾ ਸਾਂ, ਸਾਈਂ ਖੀਰ ਬੁੱਠ, ਯਾਨੀ ਦੁੱਧ ਲਵੋ, ਦੁੱਧ ਪੀਓ, ਦੁੱਧ ਲਿਆਓ, ਤੋ ਬੇਨਤੀ ਕਰ ਰਹੇ ਸਾਂ। ਖੀਰ ਪੀਐ ਬੱਚਾ ਦੁੱਧ ਪੀਂਦਾ, ਖੀਰ ਪੀਐ ਖਿਲਾਈਐ, ਤੇ ਫਿਰ ਬੱਚੇ ਨੂੰ ਖਿਡਾਇਆ ਜਾਂਦਾ। ਸਭ ਖਿਡਾਉਂਦੇ ਨੇ ਪਰਿਵਾਰ ਦੇ ਲੋਕ, ਲੱਖਾਂ ਖਿਲਾਉਣੇ ਤੁਸੀਂ ਲੈ ਆਓ ਆਪਣੇ ਘਰ ਵਿੱਚ, ਚਾਂਦੀ ਦੇ ਖਿਲਾਉਣੇ ਰੱਖੋ, ਸੋਨੇ ਦੇ ਰੱਖੋ, ਸੰਗੇ ਮਰਮਰ ਦੇ, ਪੱਥਰ ਦੇ, ਜਾਂ ਮਿੱਟੀ ਦੇ ਖਿਲਾਉਣੇ, ਲੱਕੜੀ ਦੇ ਖਿਲਾਉਣੇ ਰੱਖੋ। ਇੱਕ ਖਿਲਾਉਣਾ ਜੋ ਤੁਹਾਨੂੰ ਖੁਸ਼ੀ ਦਿੰਦਾ, ਉਹਨਾਂ ਖਿਲਾਉਣਿਆਂ ਨਾਲ, ਸ਼ੋਪੀਸਾਂ ਨਾਲ ਖੁਸ਼ੀ ਨਹੀਂ ਪ੍ਰਾਪਤ ਹੋ ਸਕਦੀ। ਇੱਕ ਖਿਲਾਉਣੇ ਤੋਂ ਬਿਨਾਂ ਸਾਰੇ ਖਿਲਾਉਣੇ ਨਿਕੰਮੇ। ਇਸ ਲਈ ਇਸ ਖਿਲਾਉਣੇ ਨੂੰ ਕੀ ਕਰਦੇ ਨੇ, ਖਿਲਾਈਐ, ਦੁੱਧ ਪੀਂਦਾ ਹੈ ਬੱਚਾ, ਤੇ ਖਿਲਾਈਐ, ਖਿਡਾਇਆ ਜਾਂਦਾ ਹੈ, ਬੱਚਾ ਖੇਲਦਾ, ਬਸ ਖੇਲੀ ਜਾਂਦਾ ਹੈ, ਖੇਲੀ ਜਾਂਦਾ ਹੈ, ਹੋਰ ਕੋਈ ਇਹਦਾ ਕਰਮ ਨਹੀਂ ਰਹਿ ਗਿਆ ਜੀ। ਮਾਤਾ ਤੇ ਮਾਤ ਪਿਤਾ ਸੁਤ ਹੇਤ, ਮਾਤਾ ਤੇ ਪਿਤਾ ਦਾ ਸੁਤ ਪੁੱਤਰ ਨਾਲ ਹੇਤ ਹਿਤ ਹੈ, ਬਹੁਤ ਪਿਆਰ ਹੈ ਮਾਂ ਦਾ ਬੱਚੇ ਨਾਲ, ਦੂਸਰਾ ਪਿਤਾ ਦਾ ਆਪਣੇ ਬੱਚੇ ਨਾਲ ਪਿਆਰ ਹੈ। ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈ ਹੈ, ਭਾਈ ਗੁਰਦਾਸ ਜੀ, ਜੋ ਪਿਆਰ ਮਾਤਾ ਦਾ ਹੈ, ਜੋ ਪਿਤਾ ਦਾ ਪਿਆਰ ਹੈ, ਬੱਚੇ ਨੂੰ ਹੋਰ ਕਿਸੇ ਪਾਸਿਓਂ ਉਹ ਪਿਆਰ ਪ੍ਰੇਮ ਨਹੀਂ ਪ੍ਰਾਪਤ ਹੁੰਦਾ। ਮਾਤਾ ਪਿਤਾ ਦਾ ਆਪਣੇ ਬੱਚੇ ਦੇ ਨਾਲ ਬਹੁਤ ਹਿੱਤ ਹੁੰਦਾ, ਪਿਆਰ ਹੁੰਦਾ, ਸੁਨੇਹ ਹੁੰਦਾ ਜੀ।
ਮਾਤ ਪਿਤਾ ਸੁਤ ਨਿਹੋ ਕਨੇਰਾ।
ਮਾਤਾ ਤੇ ਪਿਤਾ ਦਾ ਪੁੱਤਰ ਦੇ ਨਾਲ ਬਹੁਤ ਸਾਰਾ ਸੁਨੇਹ, ਨਿਹੋ ਪਿਆਰ ਪ੍ਰੇਮ, ਮਾਤਾ ਪਿਤਾ ਦਾ ਬੱਚੇ ਨਾਲ ਬਹੁਤ ਜ਼ਿਆਦਾ ਸੁਨੇਹ ਹੈ, ਪਿਆਰ ਹੈ। ਆਖਿਰ ਇਸ ਤੋਂ ਵੱਡਾ ਸਰਮਾਇਆ ਕਿਸੇ ਮਾਂ ਬਾਪ ਪਾਸ ਹੋਰ ਹੋ ਵੀ ਕੀ ਸਕਦਾ। ਇਸ ਤੋਂ ਪਿਆਰੀ ਕੋਈ ਚੀਜ਼ ਜਿਸ ਨੂੰ ਉਹ ਬੱਚੇ ਨਾਲੋਂ ਜ਼ਿਆਦਾ ਵੀ ਪਿਆਰ ਕਰਨ ਹੋਏ ਹੋਰ ਹੈ ਹੀ ਕੋਈ ਨਹੀਂ। ਮਾਤਾ ਪਿਤਾ ਦਾ ਬੱਚੇ ਨਾਲ ਬਹੁਤ ਨਿਹੋ ਹੈ, ਪਿਆਰ ਹੈ, ਕਨੇਰਾ ਕਣਾ ਬਹੁਤਾ ਪਿਆਰ ਹੈ ਜੀ।
ਮਾਇਆ ਮੋਹ ਸਬਾਈ।
ਪਰ ਹਜ਼ੂਰ ਫਰਮਾਉਂਦੇ ਨੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਮਾਇਆ ਦੇ ਮੋਹ ਵਿੱਚ ਆਈ ਹੋਈ ਹੈ, ਇਹ ਮਾਇਆ ਨੇ ਮੋਹ ਪੈਦਾ ਕੀਤਾ ਹੈ, ਇਹ ਸਭ ਰਚਨਾ ਮਾਇਆ ਦੀ ਹੈ, ਮਾਇਆ ਨੇ ਮੋਹ ਪੈਦਾ ਕੀਤਾ ਹੋਇਆ ਹੈ। ਮਾਇਆ ਮੋਹ ਸਬਾਈ, ਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਆਈ ਹੋਈ ਹੈ, ਮਾਇਆ ਦੇ ਮੋਹ ਦੇ ਕਾਰਨ ਸਾਰੇ ਜੀਵ ਇੱਕ ਦੂਸਰੇ ਨੂੰ ਮੋਹ ਕਰਦੇ ਨੇ, ਸੁਨੇਹ ਕਰਦੇ ਹਨ ਜੀ।
ਸੰਜੋਗੀ ਆਇਆ ਕਿਰਤ ਕਮਾਇਆ।
ਇਹ ਨਹੀਂ ਲੋਕ ਸਮਝਦੇ ਕਿ ਪਿਛਲੇ ਕਰਮਾਂ ਦਾ ਅਕਾਲ ਪੁਰਖ ਵਾਹਿਗੁਰੂ ਨੇ ਕੋਈ ਸੰਜੋਗ ਮਿਲਾਪ ਦਾ ਸਮਾਂ ਬਣਾ ਦਿੱਤਾ ਸੀ, ਤੇ ਉਸ ਕਾਰਨ ਸੰਜੋਗਾਂ ਦੇ ਕਰਕੇ, ਮਿਲਾਪ ਦੇ ਕਾਰਨ ਇਹ ਜੀਵ ਪੁੱਤਰ ਰੂਪ ਹੋ ਕੇ ਮਾਤਾ ਪਿਤਾ ਦੇ ਘਰ ਆਇਆ। ਸੰਜੋਗੀ ਆਇਆ ਕਿਰਤ ਕਮਾਇਆ, ਤੇ ਫਿਰ ਇਸ ਦੁਨੀਆਂ ਤੇ ਆ ਕੇ ਜੀਵ ਨੇ ਕਰਮ ਕਮਾਉਣਾ ਕੀਤਾ, ਇਹ ਜੀਵ ਦੇ ਕਰਮ ਬਣ ਜਾਂਦੇ ਨੇ। ਮਾਤਾ ਪਿਤਾ ਤੇ ਬੱਚੇ ਦਾ ਸੰਜੋਗ ਮਿਲਾਪ ਵਾਹਿਗੁਰੂ ਨੇ ਲਿਖਿਆ ਸੀ, ਵਾਹਿਗੁਰੂ ਦੇ ਸੰਜੋਗ ਮਿਲਾਪ ਕਰਕੇ ਇਹ ਜੀਵ ਪੁੱਤਰ ਬਣ ਕੇ, ਬੇਟੀ ਬਣ ਕੇ ਦੁਨੀਆਂ ਤੇ ਆਇਆ। ਪਰ ਮਾਇਆ ਨੇ ਇੱਕ ਮੋਹ ਪੈਦਾ ਕਰ ਦਿੱਤਾ, ਮਾਤਾ ਨੇ ਆਖਿਆ ਮੇਰਾ ਪੁੱਤਰ ਹੈ, ਪਿਤਾ ਨੇ ਆਖਿਆ ਮੇਰਾ ਪੁੱਤਰ ਹੈ, ਬੜਾ ਮੋਹ ਕੀਤਾ। ਸੰਜੋਗੀ ਆਇਆ ਕਿਰਤ ਕਮਾਇਆ, ਇਹ ਜੀਵ ਨੇ ਜੋ ਕਰਮ ਕਮਾਇਆ ਸੀ ਉਸੇ ਮੁਤਾਬਕ ਇਹ ਸੰਜੋਗ ਬਣਿਆ। ਪਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਨਿਯਤ ਕੀਤਾ ਹੋਇਆ ਸੰਜੋਗ ਅਸਾਂ ਨਹੀਂ ਸਮਝਿਆ, ਅਸੀਂ ਸਮਝਿਆ ਇਹ ਸਾਡਾ ਹੈ, अकाल पुरख वाहिगुरु ने सानू बख्शिया है जी,
करनी कार कराई।
ए नहीं, अकाल पुरख वाहिगुरु ने जीव दे पासों कमाइया दे विच्चों ए कार कर्मा दी करवाना कीती, कर्म कमाउना कीता, जिस करके मनुख नू औलाद प्राप्त होई, संतान प्राप्त होई। प्याला खो श्री वाह, बड़ा शिकवा कीता त्रितराष्ट्र जी ने, बड़ी शिकायत कीती त्रितराष्ट्र जी ने। ए कोई नवी गल नहीं कि असी अज ही सियाने लोगां नू, महान लोगां नू, बुजुर्ग लोगां नू शिकवे ते शिकायतां करदे आं। अज भी असी बहुत वारी गुरु साहब नू शिकायतां करदे आं, गिला करदे आं। त्रितराष्ट्र ने भी शिकायत कीती सी, भगवान मैनू 100 जन्म दा ज्ञान है, मैं राजा बनया हां, चंगे कर्म करदा रहा, पर ए दसो ए मेरे किस कर्म दा फल है, मेरा 100 पुत्र मेरे सामने मर गया और मैं देखदा रहा, एक एक दो दो पुत्र रोज मरदे गए, मैं फिर भी जीवंदा रह गया। मेरी मौत होना नालों पहला ना होई, मैनू पहला चले जाना चाहिदा सी। कई बारी बच्चे बच्चियां दुनिया दे हालातां तों तंग आके कहंदे ने, तेरी दुनिया तों मर के चले जाइए ते अच्छा है। ते ए भी समझ लैंदे आं सी, मर जावांगे बस सारे बंधन कट्टे जाणगे। ए असी समझदे आं ना कि बंधन कट्टे गए, बंधन तां अगे फिर तैयार हन। मौत किसे मनुख दे गमां दा इलाज नहीं, बंधना तों छुटकारा मनुख दी कमाई, मनुख दे कर्म हन। असी समझ के जे कर्म करांगे ते छुटकारा हो जावेगा। जे नदी विच डुब गए जां गोलियां ही सौन वालियां खा लीतियां, बई सूठिए ही ना, फिर कोई मौत तों गमां दा दुख नहीं मिटाया जा सकदा। मरना चाहिया मौत न आई, मौत भी मैनू दे गई लारा, ना छद मेरी नब्ज मसीहा, गम दा पिछों कौन सहारा। शिव कुमार बटालवे, मौत भी मेरे नाल वफादारी ना कीती, मौत भी मेरी हमदर्द ना हो सकी। सोचदा सा गमां तों छुटकारा हो जावेगा, पर मौत मेरे गमां दा इलाज ना कर सकी। मरन नाल तां फिर दुख है, आत्मघात। अंग्रेजी वाले पता नहीं की कहंदे ने, तो तुसी जानदे हो सो। मगर जिन्ना अपने जीवन नूं आप बर्बाद करन दा पाप है, गुरु अमरदास जी ने कहा सी, ऐ प्रेमिया नदियां विच डुबण नाल जे आदमी दुखां तों छुटे ते सारी लोग डुबण, अपने हथीं मौत दा समान इकट्ठा करन वाला सब तों वड्डा पापी है, आत्मघाती है, जगत कसाई, माज महला तीजा अष्टपदिया। फिर भी आदमी इस पासे वरदा है, करनी जी मैं चाहता सा, जदों एक पुत्र दी मरण दी खबर मिली मैं सोचिया मर जावा, पर उन्नी देर नूं संजय ने आख्या, ओ तुहाडा दूसरा पुत्र भी मारिया जा रहा है, आओ देखो। अजे वो खबर, अजे वो सदमा, अजे वो चोट तो उभरिया नहीं सा, तां संजय ने फिर सुना दिता, लो भीम ने तुहाडे पुत्र दुशासन नूं अपने पट्टां दे उपर रख रख के ते उहदा नपेट फाड़ के उहदा खून पीना शुरू कीता, मैं फिर भी ना मर सकिया। भगवान एक दो चार दी कहानी क्या, 100 पुत्र मेरे जांदे रहे, मेरे 100 बेटे मारे गए, मेरे जिउंदियां मेरा 100 पुत्र चला गया, मैं मरिया भी ना। पर दसो ये किस कर्म दा फल है, बाप मां बाप दे सामने बच्चे चले जान, सैकड़े बच्चे मर जान, ये केड़े कर्मां दा फल है। ਭਗਵਾਨ ਕ੍ਰਿਸ਼ਨ ਜੀ ਨੇ ਆਖਿਆ ਸੀ ਧ੍ਰਿਤਰਾਸ਼ਟਰ, ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ, ਇਹਦੇ ਵਿੱਚ ਕਿਸੇ ਨੂੰ ਨਾ ਦੋਸ਼ ਦਿੱਤਾ ਜਾ ਸਕਦਾ ਹੈ, ਕਿਸੇ ਮਨੁੱਖ ਦੀ ਮਰਜ਼ੀ ਵੀ ਨਹੀਂ ਚੱਲਦੀ। ਪਰ ਆਖਿਰ ਜੋ ਤੁਸੀਂ ਕਰਮ ਕੀਤੇ ਸਨ ਉਹਨਾਂ ਤੁਹਾਡੇ ਕਰਮਾਂ ਦੁਆਰਾ ਹੀ ਇਹ ਤੁਹਾਨੂੰ ਫਲ ਪ੍ਰਾਪਤ ਹੋਇਆ, ਇਹ ਤੁਹਾਡੇ ਕਰਮਾਂ ਦਾ ਦੁੱਖ ਹੈ। ਜੋ ਤੁਸੀਂ ਕਰਮਾਂ ਕੰਦੇ ਕੰਡੇ ਬੀਜੇ ਸਨ ਉਹ ਤੁਹਾਡੇ ਪੈਰਾਂ ਵਿੱਚ ਖੁਦ ਲੱਗੇ ਨੇ। ਉਹਨੇ ਪੁੱਛਿਆ ਜੀ ਉਹ ਕਿਹੜਾ ਕਰਮ ਸੀ, ਤਾਂ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ ਤੁਸਾਂ ਜ਼ਬਾਨ ਦੇ ਚਸਕੇ ਵਿੱਚ, ਕੱਲ ਗੁਰੂ ਪਿਆਰੇ ਦੱਸ ਰਹੇ ਸਨ ਮਾਸ ਖਾਣ ਦੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਕਿਹੜੇ ਕਿਹੜੇ ਔਗਣ ਨੇ, ਆਦਮੀ ਨੂੰ ਕੀ ਤਕਲੀਫਾਂ ਹੋ ਸਕਦੀਆਂ ਨੇ। ਬੇਨਤੀ ਕਰ ਰਿਹਾ ਸਾਂ ਤੁਸਾਂ ਜਵਾਨ ਦੇ ਚਸਕੇ ਨੂੰ ਮੁੱਖ ਰੱਖ ਕੇ ਹੰਸ ਦਾ ਜਦੋਂ ਸੌਵਾਂ ਬੱਚਾ ਮਾਰ ਦਿੱਤਾ ਤਾਂ ਹੰਸਨੀ ਨੇ ਆਖਿਆ ਸੀ ਹੇ ਪ੍ਰਭੂ ਤੇਰੇ ਘਰ ਤੇ ਨਿਆਂ ਹੈ, ਤੇਰੇ ਘਰ ਸਦਾ ਸਦਾ ਹੈ ਨਿਆਂ, ਆਸਾ ਮਹੱਲਾ। ਹੰਸਨੀ ਨੇ ਕਿਹਾ ਸੀ ਹੇ ਪ੍ਰਭੂ ਤੇਰੇ ਘਰ ਤੇ ਨਿਆਂ ਹੈ। ਜਿਸ ਰਾਜੇ ਨੇ ਸਾਡੇ ਜਿਉਂਦਿਆਂ ਸਾਡੇ ਹੁੰਦਿਆਂ ਸਾਡੇ ਸੌ ਪੁੱਤਰ ਨੂੰ ਕਤਲ ਕੀਤਾ ਹੈ, ਪ੍ਰਭੂ ਜੇ ਤੂੰ ਸੱਚਾ ਨਿਆਂਕਾਰ ਹੈ ਉਹਦੇ ਸਾਹਮਣੇ ਉਹਦੇ ਜਿਉਂਦਿਆਂ ਵੀ ਉਹਦਾ ਸੌ ਪੁੱਤਰ ਮਰ ਜਾਵੇ। ਤੇ ਫਿਰ ਉਹ ਆਵਾਜ਼ ਸੁਣਾਈ ਦੇ ਰਹੀ ਸੀ ਹੰਸਨੀ ਦੀ, ਹੰਸ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਧ੍ਰਿਤਰਾਸ਼ਟਰ ਦੇ ਕੰਨਾਂ ਵਿੱਚ ਜਦੋਂ ਆਵਾਜ਼ ਪਈ ਬੇਸੁੱਧ ਹੋ ਕੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਕਰਨੀ ਕਾਰ ਕਰਾਈ ਕਾਪਾ ਕਰਨੀ, ਕਰਮ ਕਰਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੇ ਜੋ ਇਸ ਜੀਵ ਤੋਂ ਕਾਰ ਕਰਾਈ, ਕਰਮ ਕਰਵਾਇਆ, ਉਹਨਾਂ ਕਰਮਾਂ ਦੁਆਰਾ ਸੁੱਖ ਤੇ ਦੁੱਖ ਮਿਲਿਆ। ਉਹਨਾਂ ਕਰਮਾਂ ਵਿੱਚੋਂ ਇੱਕ ਇਹ ਵੀ ਕਰਮ ਸੀ ਕਿ ਤੁਹਾਡਾ ਮਾਤਾ ਤੇ ਪਿਤਾ ਤੇ ਬੇਟੇ ਦੇ ਰੂਪ ਵਿੱਚ ਸੰਯੋਗ ਹੋਵੇਗਾ, ਮਿਲਾਪ ਹੋਵੇਗਾ ਜੀ।
ਰਾਮ ਨਾਮ ਬਿਨ ਮੁਕਤ ਨਾ ਹੋਈ,
ਪਿਆਰੇ ਕੋਈ ਵੀ ਰਾਮ ਜੀ ਦੇ ਨਾਮ ਤੋਂ ਬਿਨਾਂ ਮੁਕਤ ਨਹੀਂ ਹੋਵੇਗਾ। ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਣੀ। ਕੋਈ ਕਰਮ ਕਰੀ ਚੱਲੋ, ਕਿਸੇ ਦੀ ਮਾਨਤਾ ਕਰੀ ਜਾਓ, ਕਿਸੇ ਨੂੰ ਮੰਨੀ ਜਾਓ, ਪਰ ਇੱਥੇ ਬਹੁਤੇ ਲੋਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਪਾਸੇ ਦੌੜਨ ਵਾਲੇ ਪਾਸੇ ਦੌੜ ਰਹੇ ਨੇ, ਭੱਜ ਰਹੇ ਨੇ। ਕਿੱਥੇ ਵੀ ਚਲੇ ਜਾਈਏ, ਕਿਸੇ ਪਾਸੇ ਵੀ ਨਸੀਏ, ਕਿਸੇ ਪਾਸੇ ਵੀ ਭੱਜ ਜਾਈਏ, ਪਰ ਰਾਮ ਨਾਮ ਬਿਨ ਮੁਕਤ ਨਾ ਹੋਈ। ਰਾਮ ਸਰਬ ਵਿਆਪਕ, ਰਾਮ ਜੀ ਦੇ ਨਾਮ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਈ ਨਾ ਹੋਵੇਗੀ ਜੀ।
ਬੁੱਢੀ ਦੂਜੈ ਹੇਤ,
ਇਹ ਸੰਸਾਰ ਇਹ ਸ੍ਰਿਸ਼ਟੀ ਬੁੱਢੀ ਦੂਜੈ ਹੇਤ, ਵਾਹਿਗੁਰੂ ਨੂੰ ਪ੍ਰਭੂ ਨੂੰ ਛੱਡ ਕੇ ਦੂਜੇ ਸੰਸਾਰ ਤੇ ਸੰਸਾਰ ਦੇ ਪਦਾਰਥਾਂ ਦੇ ਨਾਲ ਹਿੱਤ ਪਿਆਰ ਕਰਨੇ ਕਰਕੇ ਇਹ ਸ੍ਰਿਸ਼ਟੀ ਇਹ ਦੁਨੀਆਂ ਇਸ ਸੰਸਾਰ ਸਾਗਰ ਵਿੱਚ ਬੁੱਢੀ ਡੁੱਬ ਗਈ, ਡੁੱਬ ਗਈ, ਗਰਕ ਹੋ ਗਈ ਜੀ।
ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰ,
ਸਤਿਗੁਰੂ ਜੀ ਫੁਰਮਾਉਂਦੇ ਹਨ, ਕਥਨ ਕਰਦੇ ਹਨ, ਇਹ ਪ੍ਰਾਣੀ ਜੀਵ ਜ਼ਿੰਦਗੀ ਦੇ ਪਹਿਲੇ ਪਹਿਰ ਵਿੱਚ
ਛੁੱਟ ਹੈ ਗਾਹਰ ਚੇਤ,
ਛੁਟਕਾਰਾ ਹੋ ਸਕਦਾ ਬਚਪਨ ਸੰਵਰ ਜਾਵੇ। ਦੇਖ ਧਰੂ ਦੀ ਅਵਸਥਾ, ਦੇਖ ਪ੍ਰਹਿਲਾਦ ਦਾ ਪਹਿਲਾ ਪਹਿਰ, ਦੇਖ ਬਾਬੇ ਬੁੱਢੇ ਦਾ ਪਹਿਲਾ ਪਹਿਰ, ਦੇਖ ਭਾਈ ਤਾਰੂ ਪੋਪਟ ਦਾ ਪਹਿਲਾ ਪਹਿਰ, ਕੈਸਾ ਪਹਿਲਾ ਪਹਿਰ ਸੀ। ਦੇਖ ਭਾਈ ਜੋਗੇ ਦਾ ਪਹਿਲਾ, ਜੋਗਾ ਸਿੰਘ ਦਾ ਪਹਿਲਾ ਪਹਿਰ ਕੈਸਾ ਗੁਜ਼ਰਿਆ, ਕੈਸਾ ਹੋ ਗਿਆ। ਛੋਟੇ ਜਿਹੇ ਬੱਚੇ ਨੇ ਜਦੋਂ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਸਰਕਾਰ ਨੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਪੁੱਛਿਆ ਕੀ ਨਾਮ ਹੈ ਕਾਕਾ ਤੇਰਾ? ਜੀ ਮੇਰਾ ਨਾਮ ਜੋਗਾ ਹੈ। ਪੂਰਾ ਜੋਗਾ ਨਹੀਂ ਸੀ ਕਹਿ ਸਕਦਾ, ਵਿਗਾੜ ਕੇ ਕਿਹਾ ਜੀ ਮੇਰਾ ਨਾਮ ਜੋਧਾ ਹੈ। ਕਿਸ ਜੋਗਾ ਹੈ? ਜੀ ਗੁਰੂ ਜੋਗਾ। ਅੱਛਾ ਗੁਰੂ ਜੋਗਾ ਹੈ, ਹਾਂ ਗੁਰੂ ਜੋਗਾ। ਤੇ ਹਜ਼ੂਰ ਕਹਿਣ ਲੱਗੇ ਫਿਰ ਜੇ ਤੂੰ ਗੁਰੂ ਜੋਗਾ ਹੈ ਕਾਕਾ, ਤੇ ਗੁਰੂ ਵੀ ਤੇਰੇ ਜੋਗਾ, ਗੁਰੂ ਵੀ ਤੇਰੇ ਜੋਗਾ ਹੈ। ਪਰ ਦੇਖਾਂਗੇ, ਅਜੇ ਤੇ ਬਚਪਨ ਦੀਆਂ ਗੱਲਾਂ ਨੇ, ਜਦੋਂ ਵਡੇਰਾ ਹੋਵੇਗਾ ਫਿਰ ਦੇਖਾਂਗੇ ਸੱਚਮੁੱਚ ਗੁਰੂ ਜੋਗਾ ਹੈ ਕਿ ਨਹੀਂ। ਪਰ ਮਾਤਾ ਪਿਤਾ ਨੇ ਮਹਿਸੂਸ ਕੀਤਾ ਜਿਹੜਾ ਬੱਚਾ ਗੁਰੂ ਜੋਗਾ ਹੋ ਗਿਆ, ਘਰ ਘਰ ਨੂੰ ਲੈ ਕੇ ਜਾਈਏ, ਭਾਵੇਂ ਉਹ ਇਕੱਲਾ ਹੀ ਪੁੱਤਰ ਸੀ ਆਪਣੇ ਮਾਤਾ ਪਿਤਾ ਦਾ, ਇਕਲੌਤਾ ਬੇਟਾ, ਇਕੱਲਾ ਬੱਚਾ, ਅਨੰਦਪੁਰ ਹੀ ਛੱਡ ਗਏ। कैसा जीवन सफल होया। अज भी भाई जोगा सिंह दे गुरुद्वारे पेशावर दे मुसलमान मत्था टेकन जांदे ने प्याला खोस। ओ जोगा पीर करके प्रवान करदे ने, नाले कहंदे ने जो मन्नत मन्नीए दुआ करिए साडा पीर मन लैंदा है, प्रवान हो जांदी है। तुम देख ए जिंदगी दा जो पहला पैर बचपन दा है सफल हो सकदा है, प्रवान हो सकदा है। सारे जपो राम जपो जी ऐसे ऐसे, राम जपो जी ऐसे ऐसे, गज के पढ़ो भाई प्यारे हो, सब गज के पढ़ो। ध्रुव प्रहलाद जपियो हर जैसे, ध्रुव प्रहलाद जपियो हर जैसे,
प्रहलाद जपियो हर जैसे, ध्रुव प्रहलाद जपियो हर जैसे।
कहो नानक पहले पहरे प्राणी, हे प्राणी प्राणा धारी जीव जिंदगी दे पहले पैर बचपन विच छूटे
छूटेगा हर चेत,
हरी नू जे चेते करें याद करें ते फिर सारिया दुखां तो छूटेगा, छूट जावेगा, छूट जावेगा। जीवन दे पहले पहर विच ही दुखां नू जित लवेगा जी।
दूजे पहर रहन के बन जा रहा मित्रा,
हे व्यापार करन वालिया मेरे दोस्ता, जीवन दे दूसरे पहर विच
पर जो बन मैं मत,
हां शरीर विच जवानी दा बल बल पर आया, और जवानी दे बल दी मैं शराब दे अहंकार विच मत मस हो गया। है कैसी जवानी है, जेड़ा बच्चा कल तोतलियां तोतलियां गल्लां करदा सी, मां दा हाथ पड़ के तुरदा सी, आज माता ते पिता नूं ही कहंदा जी तुसी ते ओल्ड माइंडेड हो, तुहानू की पता है दुनिया कित्थे चल रही है। अज ओह मां बाप नालों सियाणा हो गया, पर जो बन मैं मत, जवानी दा बल शरीर विच भर आया, और शरीर दे बल दी मैं शराब दे विच मत मस्त हो के की करदा है जी।
एहनिस काम व्यापिया बन जा रहा मित्रा,
ये ते बड़ी पवित्र चीज सी, इसलिए सतगुरु ने इसकी पवित्रता नु कायम करने लई गृह जीवन नु महानता दिती। तुसी अंदाजा लाओ जिस चीज तो ऐ दुनिया दा बाग फले फुले खिले महके चहके, वो चीज बुरी ता ना होई, पर सतगुरु जी ने इसनु सफलान वास्ते गृहस्थ जीवन नु महानता दित्ती। एक पत्नी दे रूप विच एक पति दे रूप विच होवे ए रिश्ता ए संबंध पवित्र हो गए, पर इथे की है अहनिस काम व्यापिया बन जा रहा मित्रा, हे मेरे व्यापारी मित्रा दोस्ता, ए जवानी दे शरीर विच बल भरन तो और उस बल दी मैं मदरा शराब विच मस्त होके रात देने काम काम विच विकारा विच ही मस्त होया है। इस तो इलावा इसनों कुछ सुझदा ही नहीं। एहन इस काम व्यापिया बन जा रहा मित्रा जी।
अंदले नाम न चित,
ते जवान अखां होन दे बावजूद, जवानी दी उम्र होन दे बावजूद भी इस अंदले अज्ञानी मनुख नौजवान नू अकाल पुरख वाहिगुरु दा नाम चेते नहीं आउंदा। उठदियां ने ए नसरां हर पासे मगर अशुभ ख्याल दे नाल, किसे दी बेटी नू मंद ख्याल नाल, किसे दी पत्नी नू माड़े ख्याल दे नाल देखदियां ने। बस इस तों इलावा इस अंधले अज्ञानी नू अकाल पुरख वाहिगुरु जी दा नाम चेते नहीं आंदा, याद नहीं आंदा। जिंदगी दा दूसरा पहर गर्क होण वाले पासे शुरू हो गया जी।
राम नाम काटे अंतर नाही,
राम जी दा नाम हुण इस जवान जीव दे हिरदे विच नहीं। जे कोई समझावे ते कहणगे भाइयां दा कम है पाठ करना कीर्तन करना, बुढ़ियां दा कम है गुरुद्वारे जाना, बुढ़े होवांगे भाई जी ते फिर कर लवांगे, अजे तां होर मजा करना है। फिर पढ़ना ए पंक्ति जिहड़ी आपने पढ़ी है,
राम नाम काटे अंतर नाही,
सर्व व्यापक राम जी दा नाम हुण इस जवान जीव दे हिरदे विच नहीं वस्या नहीं टिकिया।
ਹੋਰ ਜਾਣੇ ਰਸ ਕਸ ਮਿੱਠੇ।
ਰਾਮ ਜੀ ਦੇ ਨਾਮ ਸਿਮਰਨ ਦੇ ਰਸ ਨੂੰ ਨਹੀਂ ਜਾਣਦਾ, ਹੋਰ ਰਸ ਤੇ ਕਸ ਖਿੱਚੇ ਹੋਏ ਚੁਆਏ ਹੋਏ ਮਦਰਾ ਆਦਿਕ ਜਿਹੜੇ ਰਸ ਕਸ ਨੇ ਉਹਨਾਂ ਨੂੰ ਮਿੱਠੇ ਜਾਣਦਾ, ਸੁਖਦਾਇਕ ਜਾਣਦਾ ਹੈ।
ਗਿਆਨ ਧਿਆਨ ਗੁਣ ਸੰਜਮ ਨਾਹੀ।
ਚਾਹੀਦਾ ਸੀ ਜਵਾਨੀ ਦੀ ਉਮਰ ਵਿੱਚ ਵਿਦਿਆ ਪੜ੍ਹਦਾ, ਨਾਮ ਅਭਿਆਸ ਕਰਦਾ, ਕਮਾਈ ਕਰਦਾ, ਤੇ ਪਰ ਹੁਣ ਗਿਆਨ ਧਿਆਨ ਗੁਣ ਸੰਜਮ ਨਾਹੀ। ਨਾ ਪ੍ਰਭੂ ਦਾ ਗਿਆਨ ਹੈ, ਨਾ ਪ੍ਰਭੂ ਦਾ ਧਿਆਨ ਹੈ, ਨਾ ਪ੍ਰਭੂ ਦੀ ਪ੍ਰਾਪਤੀ ਵਾਲੇ ਗੁਣ ਨੇ, ਨਾ ਸੰਜਮ ਸੰਜਮਤਾ ਦਾ ਜੀਵਨ ਹੈ ਕਿ ਇੰਦਰੇ ਦਮਨ ਕੀਤੇ ਜਾਂਦੇ, ਸਰੀਰ ਤੇ ਕਾਬੂ ਪਾਇਆ ਜਾਂਦਾ, ਇਹ ਕੁਝ ਵੀ ਨਹੀਂ। ਗਿਆਨ ਧਿਆਨ ਗੁਣ ਸੰਜਮ ਨਾਹੀ, ਕੋਈ ਗੁਣ ਵੀ ਨਹੀਂ ਹੈ।
ਜਨਮ ਮਰ ਹੋ ਗਏ ਝੂਠੇ।
ਇਸ ਕਰਕੇ ਹੇ ਝੂਠੇ ਹੋ, ਜਨਮੋਗੇ ਤੇ ਜਨਮ ਕੇ ਮਰੋਗੇ, ਬਸ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੋਵੇਗਾ। ਜਨਮ ਵੇਲੇ ਦੁੱਖ ਤੇ ਫਿਰ ਮਰਨ ਵੇਲੇ ਦੁੱਖ, ਜਨਮੋਗੇ ਤੇ ਜਨਮ ਕਰਕੇ ਫਿਰ ਮਰੋਗੇ, ਹੇ ਝੂਠੇ ਹੋ, ਜਨਮ ਕੇ ਮਰਦੇ ਰਹੋਗੇ ਜੀ।
ਤੀਰਥ ਵਰਤ ਸੁਚ ਸੰਜਮ ਨਾਹੀ।
ਨਾ ਤਾਂ ਤੀਰਥਾਂ ਦੀ ਕੋਈ ਯਾਤਰਾ ਹੈ ਕਿ ਚਲੋ ਗੁਰਦੁਆਰੇ ਚੱਲੀਏ। ਆ ਗੁਰਦੁਆਰਾ ਤੀਰਥ ਹੈ ਲਿਸਟਰ ਦੇ ਲੋਕਾਂ ਵਾਸਤੇ, ਜੋ ਗੁਰੂ ਘਰ ਨੇ ਇੱਥੇ, ਇਹ ਤੀਰਥ ਹਨ ਤੁਹਾਡੇ, ਸਿੱਖੀ ਦੇ ਤੀਰਥ ਗੁਰੂ ਘਰ ਹਨ। ਹੋਰ ਤੀਰਥ ਕੋਈ ਨਹੀਂ ਇੱਥੇ ਵਿਸ਼ੇਸ਼ ਤੌਰ ਤੇ, ਨਾ ਸਤਿਗੁਰੂ ਨੇ ਕੋਈ ਗੁਰਦੁਆਰੇ ਤੋਂ ਇਲਾਵਾ ਹੋਰ ਤੀਰਥ ਪ੍ਰਵਾਨ ਕੀਤਾ। ਗੁਰਦੁਆਰਾ ਜਿੱਥੇ ਵੀ ਹੋਵੇਗਾ ਉਹ ਸਿੱਖੀ ਦਾ ਤੀਰਥ ਹੋਵੇਗਾ। ਪਰ ਵਰਤ, ਹਾਂ ਫਿਰ ਪੜ੍ਹੋ,
ਤੀਰਥ ਵਰਤ
ਇੱਕ ਇੱਕ ਸ਼ਬਦ। ਤੀਰਥ ਯਾਤਰਾ ਨਹੀਂ ਕੀਤੀ ਤੇ ਨਾ ਵਰਤ ਜਿਹੜਾ ਥੋੜਾ ਖਾਣਾ ਸੀ, ਨਾ ਕੋਈ ਵਰਤ ਰੱਖਿਆ ਹੈ ਖਾਂ, ਬਈ ਆਪਣੀ ਜ਼ਬਾਨ ਤੇ ਕਾਬੂ ਪਾ ਲਿੱਤਾ ਜਾਂਦਾ ਤੇ ਸੰਜਮ ਦਾ ਖਾਣਾ ਭੋਜਨ ਖਾਂਦੇ। ਤੀਰਥ ਵਰਤ
ਸੁੱਚ ਸੰਜਮ,
ਨਾ ਕੋਈ ਸੁੱਚ ਹੈ, ਨਾ ਕੋਈ ਪਵਿੱਤਰਤਾ ਹੈ। ਇਹਨਾਂ ਮੁਲਕਾਂ ਵਿੱਚ ਹੈ ਕੋਈ ਪਵਿੱਤਰਤਾ? ਅਸੀਂ ਲੋਕ ਜੇ ਪਵਿੱਤਰਤਾ ਦਾ ਦਾਅਵਾ ਕਰੀਏ ਐਵੇਂ ਪਿਆਲਾ ਖੋ। ਜਿਸ ਮੁਲਕ ਵਿੱਚ ਅੰਮ੍ਰਿਤ ਵਾਲੇ ਬਰਤਨ ਵੀ ਨਾ ਮਾਂਜੇ ਜਾਣ ਮਿੱਟੀ ਨਾਲ, ਸਾਬਣ ਨਾਲ ਹੀ ਧੋਂਦੇ ਹੋ ਸੋਣਗੇ, ਪਿਆਲਾ ਖੋ। ਸ੍ਰੀ ਵਾਹ। ਟੋਰਾਂਟੋ ਦੀ ਗੱਲ ਹੈ, ਸੁਬਹਾ ਸਵੇਰੇ ਮੈਂ ਗੁਰਦੁਆਰੇ ਆਪਣਾ ਦੁੱਧ ਗਰਮ ਕਰਕੇ ਹਟਿਆ ਤੇ ਬਰਤਨ ਸਾਫ਼ ਕਰ ਰਿਹਾ ਸਾਂ। ਅਖੰਡ ਕੀਰਤਨੀ ਜਥੇ ਦੇ ਇੱਕ ਸਿੰਘ ਲੁਧਿਆਣੇ ਤੋਂ ਜੋ ਵਾਕਫ ਸਨ, ਉਹ ਵੀ ਨਹੀਂ ਆ ਕੇ, ਜਿਸ ਵੇਲੇ ਉਹਨਾਂ ਨੇ ਬਾਟਾ ਰੱਖਣ ਲੱਗੇ ਤੇ ਮੈਂ ਅਰਜ਼ ਕੀਤੀ, ਲਿਆਓ ਸਿੰਘਾਂ ਦੇ ਜੂਠੇ ਬਰਤਨ ਮਾਂਜਣ ਦਾ ਕਿੱਥੇ ਮੌਕਾ ਮਿਲਦਾ? ਫਿਰ ਅਸੀਂ ਲੋਕ ਤਾਂ ਲੋਕਾਂ ਨੂੰ ਹੀ ਕਹਿਣ ਵਾਲੇ ਹਾਂ, ਚਲੋ ਕੁਦਰਤੀ ਮੌਕਾ ਮਿਲਿਆ ਬਰਤਨ ਦੇ ਦਿਓ, ਪਹਿਲਾਂ ਤੋਂ ਰੱਖਣ ਨਾ। ਪਰ ਮੈਂ ਉਹਨਾਂ ਦੇ ਹੱਥੋਂ ਖੋਹ ਲਿੱਤਾ ਔਰ ਸਾਫ਼ ਕਰਕੇ ਰੱਖਿਆ ਤੇ ਉਹਨਾਂ ਨੇ ਫਿਰ ਉਠਾ ਲਿਆ ਉਹ ਬਰਤਨ, ਬਰਤਨ ਕਰਕੇ ਫਿਰ ਉਹਦੇ ਵਿੱਚ ਉਹ ਪਤਲਾ ਜਿਹਾ ਕੀ ਕਹਿੰਦੇ ਨੇ ਸਾਬਣ ਜਿਹਾ ਪਾ ਕੇ ਫਿਰ ਮਾਂਜਣ ਲੱਗ ਪਏ। ਮੈਂ ਕਿਹਾ ਰੇਤਾ ਇੱਥੇ ਕੋਈ ਨਹੀਂ, ਮੈਂ ਵੀ ਸਾਬਣ ਨਾਲ ਹੀ ਧੋ ਦਿੱਤਾ ਹੈ ਤੇ ਸਾਬਣ ਨਾਲ ਤੁਸੀਂ ਧੋ ਰਹੇ ਹੋ ਸਕਦਾ ਹੈ ਤੁਸੀਂ ਪਵਿੱਤਰ ਹੋਵੋ, ਇਹ ਪਵਿੱਤਰ ਹੋ ਗਿਆ ਹੋਵੇ। ਤਾਂ ਭਾਈ ਜਿੱਥੇ ਕੜਾ ਪ੍ਰਸ਼ਾਦ ਦੇ ਬਰਤਨ ਵੀ ਨਹੀਂ ਮਾਂਜੇ ਜਾਂਦੇ, ਸਾਬਣ ਨਾਲ ਧੋਤੇ ਜਾਂਦੇ ਨੇ, ਅਮਰ ਸੰਚਾਰ ਹੋਵੇ ਤਾਂ ਵੀ ਰੇਤੇ ਨਾਲ ਬਰਤਨ ਨਹੀਂ ਤਕਰੀਬਨ ਨਹੀਂ ਮਾਂਜੇ ਜਾਂਦੇ, ਮੈਨੂੰ ਪੂਰਾ ਪਤਾ ਨਹੀਂ, ਖਿਮਾ ਕਰਨਾ। ਪਿਆਲਾ ਖੋ। ਸ੍ਰੀ ਵਾਹ। ਜਦੋਂ ਬਰਤਨ ਮਾਂਜਣ ਦਾ ਸਿਸਟਮ ਹੀ ਨਹੀਂ ਰਿਹਾ, ਸੁਚਤਾ ਕਿੱਥੋਂ ਆ ਜਾਵੇਗੀ? ਪਰ ਖਾਲੀ ਸੁਚਤਾ ਇਹੀ ਨਹੀਂ ਕਿ ਅਸੀਂ ਬਸ ਬਾਟੇ ਹੀ ਮਾਂਜੀ ਜਾਈਏ, ਰੇਤੇ ਨਾਲ ਬਾਟੇ ਹੀ ਚਮਕਾਈ ਜਾਈਏ, ਮਨ ਨੂੰ ਸੁੱਚਾ ਨਾ ਕਰੀਏ। ਮਨ ਨੂੰ ਸੁੱਚਾ ਕਰਨਾ ਹੈ, ਮਨ ਸੁੱਚਾ ਹੋਵੇਗਾ। ਮਨ ਮੈਲੇ ਸਭ ਕਿਛ ਮੈਲਾ, ਵਡਹੰਸ ਮਹੱਲਾ ਤੀਜਾ। ਮਨ ਮੈਲਾ ਹੋਵੇਗਾ ਤਾਂ ਸਭ ਕੁਝ ਮੈਲਾ, ਮਨ ਸੁੱਚਾ ਹੋ ਜਾਵੇ ਤੇ ਸਭ ਕੁਝ ਸੁੱਚਾ ਹੋ ਜਾਵੇਗਾ। ਤੀਰਥ ਵਰਤ ਸੁੱਚ ਸੰਜਮ ਨਾਹੀ। ਸੁੱਚ ਪਵਿੱਤਰਤਾ ਨਾ ਮਨ ਦੀ ਪਵਿੱਤਰਤਾ ਹੈ, ਨਾ ਸਰੀਰ ਦੀ ਪਵਿੱਤਰਤਾ ਹੈ। ਸੁਣਿਆ ਲੋਕ ਇੱਥੇ ਰਾਤ ਨੂੰ ਨਹਾ ਲੈਂਦੇ ਨੇ, ਦਿਨੇ ਬਰਸ਼ ਕੀਤਾ ਬਸ ਦੌੜੇ ਦੌੜ ਪਏ, ਦਿਨ ਨੂੰ ਕੋਈ ਵਿਰਲਾ ਵਿਰਲਾ ਨਹਾਉਂਦਾ ਹੋਵੇਗਾ, ਕੋਈ ਗੁਰਮੁਖ ਪਿਆਰਾ ਪਾਰ ਬ੍ਰਹਮ ਪਰਮੇਸ਼ਵਰ ਦਾ ਪਿਆਰਾ ਰਾਤ ਨੂੰ ਜ਼ਰੂਰ ਨਹਾਉਂਦੇ ਨੇ। ਇਹੋ ਨਾ ਤਨ ਦੀ ਸੁਚਤਾ ਹੈ, ਨਾ ਮਨ ਦੀ ਸੁਚਤਾ ਹੈ। ਵਰਤਨ ਤੀਰਥ ਵਰਤਨ ਸੁਚ ਸੰਜਮ ਤੇ ਨਾ ਕੋਈ ਸੰਜਮ ਸਾਧਨ ਹਨ, ਕੋਈ ਕਰਮ ਧਰਮ ਰਿਹਾ ਹੀ ਨਹੀਂ ਜੀ।
ਕਰਮ ਧਰਮ ਨਹੀਂ ਪੂਜਾ,
ਨਾ ਕੋਈ ਕਰਮ ਹੈ, ਨਾ ਕੋਈ ਧਰਮ ਹੈ, ਨਾ ਕੋਈ ਪੂਜਾ ਹੈ, ਕੋਈ ਵੀ ਗੁਣ ਨਹੀਂ, ਕੋਈ ਸ੍ਰੇਸ਼ਟਾਚਾਰ ਨਹੀਂ ਰਿਹਾ। ਜਵਾਨੀ ਦੀ ਉਮਰ ਦੀ ਅਵਸਥਾ ਦੱਸ ਰਹੇ ਨੇ ਜੀ।
ਨਾਨਕ ਪਾਏ ਭਗਤ ਨਿਸਤਾਰਾ।
ਸਤਿਗੁਰੂ ਜੀ ਫਰਮਾਉਂਦੇ ਨੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਭਾਏ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ, ਭਾਏ ਪ੍ਰੇਮ ਭਗਤ ਭਗਤੀ। ਪ੍ਰੇਮਾ ਭਗਤੀ ਦੁਆਰਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਪਾਰ ਉਤਾਰਾ ਹੋਵੇਗਾ।
ਦੁਬਦਾ
ਵਿਆਪੈ ਦੂਜਾ, ਦੁਬਦਾ ਦੇ ਕਰਕੇ ਦੁਚਿੱਤਾਪਨ ਕਰਕੇ ਇਹ ਜਿਹੜਾ ਜੀਵ ਹੈ ਪਰਮੇਸ਼ਵਰ ਨੂੰ ਛੱਡ ਕੇ ਦੂਜਿਆਂ ਵਿੱਚ ਲੱਗ ਗਿਆ ਹੈ, ਦੂਸਰਿਆਂ ਦੇ ਨਾਲ ਚਿਪਕ ਗਿਆ ਹੈ। ਜਿਵੇਂ ਵਿਆਹ ਤੋਂ ਬਾਅਦ ਬਹੁਤੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਮਾਤਾ ਪਿਤਾ ਦੀ ਬਜਾਏ ਜ਼ਰਾ ਸੱਸ ਸਹੁਰੇ ਦੇ ਨੇੜੇ ਹੋ ਜਾਂਦੇ ਨੇ। ਪਹਿਲਾਂ ਪੁੱਤਰ ਕਈ ਵਾਰੀ ਵੱਖ ਹੋਣ ਵੇਲੇ ਕਹੇਗਾ ਬਾਪੂ ਤੇਰੀ ਗੱਲ ਮੈਂ ਕੋਈ ਨਹੀਂ ਮੰਨਣੀ, ਮੇਰਾ ਸਹੁਰਾ ਜੋ ਗੱਲ ਕਹੇਗਾ ਮੈਂ ਉਹ ਮੰਨਣੀ। ਉਹ ਭੁੱਲ ਜਾਂਦਾ ਹੈ ਕਿ ਬਾਪ ਜੋ ਬਾਪ ਦਾ ਜੋ ਬਾਪ ਹੈ ਉਹ ਦੂਸਰਾ ਨਹੀਂ ਹੋ ਸਕਦਾ। ਇਹ ਪਰ ਭਰਮ ਹੈ ਭੁਲੇਖੇ ਕਰਕੇ ਦੁਬਦਾ ਵਿਆਪੈ ਦੂਜਾ, ਦਵੈਤ ਕਰਕੇ ਦੁਬਦਾ ਕਰਕੇ ਦੂਸਰਿਆਂ ਪਹਿਲੂਆਂ ਵਿੱਚ ਦੇਵੀਆਂ ਦੇਵਤਿਆਂ ਪਦਾਰਥਾਂ ਵਿੱਚ ਇਹ ਜੀਵ ਵਿਆਪਿਆ ਹੋਇਆ ਹੈ, ਚਿੰਬੜਿਆ ਹੋਇਆ ਹੈ ਜੀ।
ਤੀਜੇ ਪਹਿਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ।
ਹੇ ਮੇਰੇ ਮਿੱਤਰਾ, ਵਪਾਰੀਆ ਮਿੱਤਰਾ, ਜ਼ਿੰਦਗੀ ਦੇ ਤੀਸਰੇ ਪਹਿਰ ਵਿੱਚ ਜੀ।
ਸਰ ਹੰਸ ਉਲਥੜੇ ਆਏ,
ਸਰ ਸਿਰ ਦੇ ਉੱਪਰ ਹੰਸ, ਹੰਸ ਉਲਥੜੇ ਵਿਸ਼ੇਸ਼ ਕਰਕੇ ਆ ਲੱਥੇ ਯਾਨੀ ਆ ਉਤਰੇ, ਉਲਥੜੇ ਵਿਸ਼ੇਸ਼ ਕਰਕੇ ਆ ਲੱਥੇ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਮੁੱਖ ਤੋਂ ਨਿਕਲਿਆ ਹੋਇਆ ਸ਼ਬਦ ਹੀ ਆਪ ਦੀ ਭੇਟ ਕਰ ਰਿਹਾ ਹਾਂ। ਸਰ ਸਿਰ ਦੇ ਉੱਪਰ ਹੰਸ, ਹੰਸ ਸਫੇਦ ਔਰ ਉਲਥੜੇ ਉਹ ਵਿਸ਼ੇਸ਼ ਕਰਕੇ ਆ ਲੱਥੇ ਕੀ ਸਫੇਦ ਕੇਸ ਹੋ ਗਏ ਯਾਨੀ ਤੌਲੇ ਆ ਗਏ। ਪਿਆਰਨਾ ਖੋ ਸ੍ਰੀ ਵਾਹ ਤੇ ਜ਼ਿੰਦਗੀ ਦੇ ਤੀਸਰੇ ਪਹਿਰ ਤੇ ਐ ਪਿਆਰਿਆ, ਸਿਰ ਦੇ ਉੱਪਰ ਹੰਸ ਸਫੇਦ ਵਾਲ ਧੌਲੇ ਆ ਲੱਥੇ ਧੌਲੇ ਆ ਗਏ। ਤੂੰ ਯਤਨ ਤਾਂ ਬੜਾ ਕੀਤਾ ਪਿਆਰਨਾ ਖੋ ਸ੍ਰੀ ਵਾਹ ਹੁਣ ਕਿਰਪਾ ਕਰਨਾ ਹਾਂ ਸੰਗਤ ਵਿੱਚ ਸਤਿਕਾਰ ਵਾਲੀ ਜਗ੍ਹਾ ਤੇ ਬੈਠੇ ਹੋਏ ਹੋ, ਹੁਣ ਨਾ ਰੰਗ ਸ਼ੰਗ ਲਾਣਾ। ਪਿਆਰਨਾ ਖੋ ਸ੍ਰੀ ਵਾਹ ਹਾਂਜੀ ਬਣ ਜਾ ਰਿਹਾ ਮਿੱਤਰਾ। ਹੇ ਮੇਰੇ ਵਪਾਰੀ ਮਿੱਤਰਾ, ਜੋਬਨ ਕਟੈ ਜਵਾਨੀ ਕੱਟ ਰਹੀ ਹੈ, ਜਰੂਆ ਬੁਢੇਪਾ ਜਿਣੇ ਜਿੱਤ ਰਿਹਾ ਹੈ ਜੀ।
ਆਵ ਕਟੈ ਦਿਨ ਜਾਏ,
ਉਮਰ ਕੱਟ ਰਹੀ ਹੈ ਤੇ ਉਮਰ ਦੇ ਦਿਨ ਜਿਹੜੇ ਨੇ ਤੁਰੇ ਜਾ ਰਹੇ ਹਨ ਜੀ।
ਅੰਤ ਕਾਲ ਪਛਤਾਸੀ ਅੰਦਲੇ,
ਹੇ ਅਗਿਆਨੀ ਅੰਤ ਦੇ ਕਾਲ ਸਮੇਂ ਪਛਤਾਸੀ ਪਛਤਾਵੇਗਾ ਜਦੋਂ ਮੌਤ ਆਵੇਗੀ ਜੀ।
ਜਾ ਜਮ ਪਕੜ ਚਲਾ,
ਜਦੋਂ ਜਮਾਂ ਨੇ ਪਕੜ ਕੇ ਜਿਵੇਂ ਪੁਲਿਸ ਵਾਲੇ ਇੰਡੀਅਨ ਪੁਲਿਸ ਵਾਲੇ ਪਕੜ ਕੇ ਜਦੋਂ ਪ੍ਰਲੋਕ ਨੂੰ ਚਲਾਉਣਗੇ ਜਮਦੂਤ, ਉਦੋਂ ਅੰਤ ਦੇ ਸਮੇਂ ਮ੍ਰਿਤੂ ਦੇ ਸਮੇਂ ਪਸ਼ਚਾਤਾਪ ਕਰੇਗਾ ਮੈਂ ਕਿਉਂ ਨਾ ਚੰਗਾ ਕਰਮ ਕੀਤਾ, ਮੌਤ ਮੇਰੇ ਤੋਂ ਦੂਰ ਰਹਿੰਦੀ, ਕਾਲ ਮੇਰੇ ਨਜ਼ਦੀਕ ਨਾ ਆਉਂਦਾ। ਫਿਰ ਪਸ਼ਚਾਤਾਪ ਕਰੇਗਾ ਪਰ ਉਹਦਾ ਲਾਭ ਕੁਛ ਹੋਵੇਗਾ ਨਹੀਂ ਜੀ।
ਸਭ ਕੁਛ ਆਪਣਾ ਕਰ ਕਰ ਰੱਖਿਆ,
ਸਾਰਾ ਕੁਝ ਆਪਣਾ ਇਕੱਠ ਸਭ ਕੁਝ ਆਪਣਾ ਨਿਸ਼ਚੇ ਕਰ ਕਰਕੇ ਇਕੱਠਾ ਕਰ ਕਰਕੇ ਰੱਖਿਆ ਹੋਇਆ ਸੀ।
ਖਿਨ ਮੈਂ ਪਿਆ ਪਰਾਇਆ,
ਉਹ ਸਾਰਾ ਕੁਝ ਹੀ ਖਿਨ ਮੈਂ ਇੱਕ ਛਿਨ ਵਿੱਚ ਸਾਰਾ ਪਰਾਇਆ ਪਰਾਇਆ ਹੋ ਗਿਆ, ਬੇਗਾਨਾ ਹੋ ਗਿਆ।
ਬੁੱਧ ਵਿਸਰਜੀ ਗਈ ਸਿਆਣ,
ਕਿਉਂਕਿ ਹੁਣ ਬੁਢੇਪਾ ਆ ਗਿਆ ਹੈ। ਬੁੱਧ ਵਿਸਰਜੀ, ਬੁੱਧ ਵਿਸਰਜਨ ਹੋ ਗਈ, ਮਹਾਂਪੁਰਸ਼ਾਂ ਦੇ ਸ਼ਬਦ ਨੇ, ਬੁੱਧ ਵਿਸਰਜਨ ਹੋ ਗਈ, ਵਿਦਾ ਹੋ ਗਈ, ਗਈ ਸਿਆਣਪ, ਸਾਰੀ ਸਿਆਣਪ ਚਲੇ ਗਈ।
ਕਰ ਅਵਗੁਣ ਪਛਤਾਏ,
ਜਵਾਨੀ ਵਿੱਚ ਜੋ ਔਗਣ ਕੀਤੇ ਸਨ ਆਪਣੇ ਅਵਗਣ ਕਰਕੇ ਹੁਣ ਜੀਵ ਬੁਢੇਪੇ ਵਿੱਚ ਪਛਤਾਤਾਪ ਕਰਦਾ ਹੈ, ਮੈਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਜੀ।
ਕਹੋ ਨਾਨਕ ਪ੍ਰਾਣੀ ਤੀਜੇ ਪਹਿਰ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਹਨ ਇਹ ਪ੍ਰਾਣਾਧਾਰੀ ਜੀਵ ਜ਼ਿੰਦਗੀ ਦੇ ਤੀਸਰੇ ਪਹਿਰ ਵਿੱਚ
ਪ੍ਰਭ ਚੇਤ ਹੋ ਲਿਵਲਾਏ,
ਬੁਢੇਪਾ ਆ ਗਿਆ ਹੁਣ ਤਾਂ ਖਿਆਲ ਛੱਡ ਦਿਓ ਹੋਰ, ਹੁਣ ਆਓ ਗੁਰੂ ਘਰ, ਹੁਣ ਕਰੋ ਗੁਰੂ ਕੀ ਸੇਵਾ, ਪੜ੍ਹੋ ਗੁਰੂ ਕੀ ਬਾਣੀ। ਕਹਿੰਦੇ ਨੇ ਤੀਸਰੇ ਜ਼ਿੰਦਗੀ ਦੇ ਤੀਸਰੇ ਪਹਿਰ ਬੁਢੇਪੇ ਵਿੱਚ ਪ੍ਰਭੂ ਨਾਲ ਲਿਵਲਾ ਕੇ ਵਿਰਤੀ ਲਗਾ ਕੇ ਪ੍ਰਭੂ ਨੂੰ ਚੇਤੇ ਕਰੋ, ਫਿਰ ਵੀ ਜੀਵਨ ਸਫਲ ਹੋ ਜਾਵੇਗਾ ਕਿਉਂਕਿ ਜਵਾਨੀ ਨੇ ਤੇ ਵਾਪਸ ਨਹੀਂ ਆਉਣਾ, ਬੁਢੇਪਾ ਜਿੱਤੀ ਜਾ ਰਿਹਾ। ਹੁਣ ਪਾਰਬ੍ਰਹਮ ਪਰਮੇਸ਼ਵਰ ਦੇ ਚਰਨ ਕਮਲਾਂ ਵਿੱਚ ਲਿਵ ਲਗਾ ਕੇ ਚਿੱਤ ਟਿਕਾ ਕੇ ਪ੍ਰਭੂ ਦਾ ਨਾਮ ਚੇਤੇ ਕਰੋ।
ਚੌਥੇ ਪਹਿਰ ਰਹਿਣ ਕੇ ਬਣਜਾਰਿਆ ਮਿੱਤਰਾ।
ਹੇ ਮੇਰੇ ਵਪਾਰੀ ਦੋਸਤ, ਮੇਰੇ ਮਿੱਤਰ, ਜ਼ਿੰਦਗੀ ਦੇ ਜੀਵਨ ਦੇ ਚੌਥੇ ਪਹਿਰ ਵਿੱਚ
ਬਿਰਦ ਪਿਆ ਤਨ ਖੀਣ।
ਆਦਮੀ ਬਿਲਕੁਲ ਬੁੱਢਾ ਹੋ ਗਿਆ, ਬਿਰਦ ਪਿਆ, ਬਿਰਦ ਬੁੱਢਾ ਪਿਆ ਹੋ ਗਿਆ, ਤਨ ਖੀਣ, ਸਰੀਰ ਦਾ ਬਲ ਖੀਣ ਨਾਸ਼ ਹੋ ਗਿਆ। ਹਾਂਜੀ,
ਅੱਖੀ ਅੰਧ ਨਾ ਦਿਸਈ ਬਣ ਜਾ ਰਿਹਾ ਮਿੱਤਰਾ।
ਅੱਖਾਂ ਉਹੋ ਹੀ ਸਨ ਪਰ ਹੁਣ ਅੰਨੀਆਂ ਹੋ ਗਈਆਂ। ਹੇ ਮੇਰੇ ਵਪਾਰੀ ਮਿੱਤਰਾ, ਹੁਣ ਇਹਨਾਂ ਅੱਖਾਂ ਨੂੰ ਕੁਝ ਦਿਸਦਾ ਨਹੀਂ ਹੈ।
ਕੰਨੀ ਸੁਣੇ ਨਾ ਵੈਣ,
ਤੇ ਕੰਨਾਂ ਦੇ ਵਿੱਚ ਹੁਣ ਕੋਈ ਰੋ ਕੇ ਵੀ ਸੁਣਾਵੇ, ਵੈਣ ਵੀ ਸੁਣਾਵੇ। ਵੈਣ ਰੋ ਕੇ ਜਿਹੜੇ ਪਾਉਂਦੇ ਨੇ, ਪਰ ਵੈਣ ਦਾ ਅਰਥ ਹੈ ਬਚਨ, ਬੋਲ। ਕੰਨਾਂ ਵਿੱਚ ਨਾ ਵੈਣ ਤੇ ਨਾ ਕਿਸੇ ਦਾ ਬੋਲ ਸੁਣਾਈ ਦਿੰਦਾ, ਕਿਸੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਕੋਈ ਗੱਲ ਸੁਣਾਈ ਨਹੀਂ ਦਿੰਦੀ ਕੰਨਾਂ ਵਿੱਚ।
ਅੱਖੀ ਅੰਧ ਜੀਵ ਰਸ ਨਾਹੀਂ,
ਅੱਖੀ ਅੰਧੀਆਂ ਹੋ ਗਈਆਂ, ਜ਼ੁਬਾਨ ਤੇ ਵੀ ਹੁਣ ਰਸ ਨਾ ਰਿਹਾ। ਤੁਸੀਂ ਅਮੂਮਨ ਬਜ਼ੁਰਗ ਬੁੱਢਿਆਂ ਨੂੰ ਨਮਕ ਚੂਸਦੇ ਦੇਖੋਗੇ। ਮੈਨੂੰ ਸਮਝ ਨਹੀਂ ਸੀ, ਇੱਕ ਬਜ਼ੁਰਗ ਮੁੜ ਮੁੜ ਨਮਕ ਮੰਗਣ। ਮੈਂ ਕਿਹਾ ਕੀ ਕਾਰਨ ਹੈ, ਫਿਰ ਪਤਾ ਲੱਗਾ ਕਿ ਹਾਜ਼ਮਾ ਤੇਜ਼ ਕਰਨ ਵਾਸਤੇ ਬਜ਼ੁਰਗ ਜਿਹੜੇ ਨੇ ਉਹ ਮੂੰਹ ਆਪਣੇ ਮੂੰਹ ਦੇ ਵਿੱਚ ਨਮਕ ਰੱਖਦੇ ਨੇ। ਮੈਂ ਕਿਹਾ ਠੀਕ ਹੈ, ਕਥਾਕਾਰ ਕੀਰਤਨ ਵਾਲੇ ਗੁਰੂ ਕੇ ਪਾਠੀ ਸਾਹਿਬਾਨ ਜ਼ਰਾ ਗਲਾ ਠੀਕ ਰਹੇ, ਮਿਸਰੀ ਰੱਖਦੇ ਨੇ। ਤੇ ਜਦੋਂ ਬਿਰਧ ਅਵਸਥਾ ਆ ਜਾਂਦੀ ਹੈ, ਬੁੱਢੇ ਆਪਣੇ ਮੂੰਹ ਵਿੱਚ ਹਾਜ਼ਮਾ ਠੀਕ ਰੱਖਣ ਲਈ ਨਮਕ ਰੱਖਦੇ ਨੇ, ਪਰ ਇਹ ਕਿਉਂਕਿ ਬਿਰਧ ਅਵਸਥਾ ਹੈ, ਫਿਰ ਪੜਨਾ ਬੁਢੇਪੇ ਵਿੱਚ ਕੀ ਹੁੰਦਾ, ਅੱਖੀ ਅੰਧ ਜੀਭ ਰਸ ਨਾ ਆਈ, ਅੱਖਾਂ ਅੰਨੀਆਂ ਹੋ ਗਈਆਂ, ਜ਼ਬਾਨ ਵਿੱਚ ਰਸ ਨਾ ਰਿਹਾ, ਨਾ ਨਮਕ ਦਾ ਪਤਾ ਲੱਗਦਾ ਹੈ, ਨਾ ਮਿੱਠੇ ਦਾ ਪਤਾ ਲੱਗਦਾ ਹੈ, ਜ਼ਬਾਨ ਬੇਸਵਾਦੀ ਹੋ ਗਈ, ਜ਼ਬਾਨ ਵਿੱਚ ਵੀ ਰਸ ਨਾ ਰਿਹਾ। ਹਾਂ, ਜਦੋਂ ਬੋਲਦਾ ਹੈ ਰਸ ਹੀ ਕੋਈ ਨਹੀਂ, ਕਿਉਂਕਿ ਬਿਰਧ ਨਾਰ ਬਿਖ ਗਾਏ ਸਾਰ ਕੁਤਾਵਲੀ। ਬੁਢੇਪੇ ਵਿੱਚ ਜਿਹੜਾ ਗਾਣਾ ਗਾਇਨ ਕਰਨਾ ਉਹ ਜ਼ਹਿਰੀਲਾ ਲੱਗਦਾ ਹੈ, ਬੱਚੇ ਹੱਸ ਕੇ ਕਹਿੰਦੇ ਨੇ ਬੁੱਢਾ ਹਾ ਹਾ ਕਰਨ ਉਹ ਹਟਦਾ ਹੀ ਨਹੀਂ। ਗਾਇਨ ਜਿਹੜਾ ਬਿਰਧ ਅਵਸਥਾ ਦਾ ਗਾਇਨ ਅੱਛਾ ਨਹੀਂ ਲੱਗਦਾ, ਜ਼ੁਬਾਨ ਵਿੱਚ ਕੁਝ ਰਸ ਨਹੀਂ ਰਿਹਾ ਜੀ।
ਰਹੇ ਪਰਾਕੋ ਤਾਣਾ,
ਰਹੇ ਪਰਾਕੋ ਤਾਣਾ, ਤੇ ਬਿਰਧ ਅਵਸਥਾ ਵਿੱਚ ਮਨੁੱਖ ਬੁੱਢਾ ਹੋ ਕੇ ਰਹੇ ਪਰਾਕੋ ਤਾਣਾ, ਪਰਾਇਆਂ ਦੇ ਤਾਣ, ਪਰਾਇਆਂ ਦੇ ਬਲ, ਪਰਾਇਆਂ ਦੇ ਸਹਾਰੇ ਰਹਿੰਦਾ ਹੈ। ਕੋਈ ਖਿਲਾ ਦੇਵੇ ਖਾ ਲੈਂਦਾ, ਉਠਾ ਦੇਵੇ ਉੱਠ ਪੈਂਦਾ ਹੈ, ਲਿਟਾ ਦੇਵੇ ਲੇਟ ਜਾਂਦਾ ਹੈ, ਨਾ ਆਪਣਾ ਸਰੀਰ ਦੀ ਕਿਰਿਆ ਵੀ ਉੱਠ ਕੇ ਨਹੀਂ ਕਰ ਸਕਦਾ ਜੀ।
ਗੁਣ ਅੰਤਰ ਨਾਹੀਂ ਕਿਉਂ ਸੁਖ ਪਾ,
ਹੁਣ ਇਸ ਬੁੱਢੇ ਦੇ ਹਿਰਦੇ ਦੇ ਅੰਦਰ ਕੋਈ ਗੁਣ ਵੀ ਨਹੀਂ, ਇਹ ਕਿਵੇਂ ਸੁਖ ਪ੍ਰਾਪਤ ਪਾਵੇਗਾ, ਕਿਵੇਂ ਸੁਖੀ ਹੋਵੇਗਾ।
ਮਨਮੁਖ ਆਵਣ ਜਾਣ,
ਇਸ ਮਨਮੁਖ ਨੂੰ ਹੁਣ ਇਸ ਦੁਨੀਆਂ ਤੇ ਆਉਣਾ ਜਾਣਾ ਲੱਗਾ ਹੋਇਆ, ਆਉਣਾ ਜਾਣਾ ਬਣ ਗਿਆ ਹੈ।
ਖੜ ਪੱਕੀ ਕੁੜ ਭੱਜੈ ਬਿਨ
ਸਾਹ, ਕਹਿੰਦੇ ਨੇ ਖੜ ਪੱਕੀ ਜਿਸ ਪ੍ਰਕਾਰ ਖੜੀ ਹੋਵੇ ਖੇਤੀ, ਤੇ ਕੁੜ ਕੇ ਕੁੱਬੀ ਹੋ ਕੇ ਝੁਕ ਜਾਂਦੀ ਏ, ਫਿਰ ਉਹ ਭੱਜ ਜਾਂਦੀ ਏ, ਆਪਣੇ ਆਪ ਧਰਤੀ ਤੇ ਡਿੱਗ ਪੈਂਦੀ ਏ। ਇਸੇ ਪ੍ਰਕਾਰ ਇਹ ਸਰੀਰ ਜੋ ਹੈ ਖੇਤੀ ਦੇ ਵਾਂਗ ਧਰਤੀ ਦੇ ਉੱਪਰ ਖੜਾ ਹੀ ਜਿਹੜਾ ਹੈ ਪੱਕ ਚੁੱਕਾ ਹੈ, ਸਾਰੀਆਂ ਚੀਜ਼ਾਂ ਪੱਕੀਆਂ ਪੱਕ ਗਈਆਂ ਨੇ। ਤੇ ਕਰ ਕਹਿੰਦੇ ਨੇ ਕੁੜ ਕੇ, ਯਾਨੀ ਹੋਰ ਜ਼ਿਆਦਾ ਪਰਪੱਕ ਹੋ ਕੇ, ਜ਼ਿਆਦਾ ਬੁਢੇਪਾ ਆ ਕੇ ਭੱਜ ਜਾਂਦੀ ਏ, ਲੱਕ ਵਿੱਚ ਕੁੱਬ ਪੈ ਜਾਂਦਾ, ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ, ਹੱਥ ਵੀ ਡਿੰਗੇ ਹੋ ਜਾਂਦੇ ਨੇ ਜਾਂ ਹੱਥ ਕੰਬਦੇ ਹਨ। ਖੜ ਪੱਕੀ ਕੁੜ ਭੱਜੈ ਬਿਨਸੈ, ਫਿਰ ਭੱਜ ਜਾਂਦੀ ਏ, ਇਹ ਖੇਤੀ ਆਪ ਹੀ ਭੱਜ ਕੇ ਨੀਚੇ ਟਹਿ ਪੈਂਦੀ ਏ, ਬਿਨਸੈ ਨਾਸ ਹੋ ਜਾਂਦਾ ਹੈ ਇਹ ਸਰੀਰ ਰੂਪ ਖੇਤ।
ਆਏ ਚੱਲੇ ਕਿਆ ਮਾਣ,
ਆਏ ਚੱਲੇ ਕਿਆ ਮਾਣ, ਦੁਨੀਆਂ ਤੇ ਆਏ ਸਾਂ, ਆ ਕੇ ਚੱਲੇ ਹਾਂ, ਇਸ ਦੁਨੀਆਂ ਤੇ ਕਾਹਦਾ ਮਾਣ ਕਰਨਾ ਹੈ, ਜਵਾਨੀ ਦਾ, ਬੁਢੇ ਕਾਹਦਾ, ਗੁਣਾਂ ਦਾ ਕਾਹਦਾ, ਆ ਕੇ ਦੁਨੀਆਂ ਤੋਂ ਚੱਲੇ ਹਾਂ, ਕਿਆ ਮਾਣ ਹੈ, ਕੋਈ ਵੀ ਮਾਣ ਨਹੀਂ, ਕਿਸੇ ਚੀਜ਼ ਦਾ ਇੱਥੇ ਮਾਣ ਨਹੀਂ ਕੀਤਾ ਜਾ ਸਕਦਾ ਜੀ।
ਕਹੋ ਨਾਨਕ ਪ੍ਰਾਣੀ ਚੌਥੇ ਪਹਿਰ,
ਸਤਿਗੁਰੂ ਨਾਨਕ ਸਾਹਿਬ ਜੀ ਕਥਨ ਕਰਦੇ ਹਨ ਇਹ ਪ੍ਰਾਣਾ ਧਾਰੀ ਜੀਵ ਜੀਵਨ ਦੇ ਚੌਥੇ ਪਹਿਰ ਵਿੱਚ
ਗੁਰਮੁਖ ਸ਼ਬਦ ਪਛਾਣ,
ਅਜੇ ਵੀ ਵਕਤ ਹੈ, ਅਜੇ ਵੀ ਸਾਸ ਬਾਕੀ ਨੇ, ਗੁਰਮੁਖ ਸ਼ਬਦ ਪਛਾਣ, ਗੁਰਮੁਖ ਬਣ ਜਾ, ਤੇ ਗੁਰਮੁਖ ਬਣ ਕੇ ਗੁਰੂ ਪਰਮੇਸ਼ਵਰ ਦੀ ਬਾਣੀ ਦਾ, ਗੁਰੂ ਦਾ ਬਖਸ਼ਿਆ ਹੋਇਆ ਨਾਮ ਰੂਪ ਸ਼ਬਦ ਪਛਾਣ, ਸ਼ਬਦ ਦੀ ਕਮਾਈ ਕਰ, ਸ਼ਬਦ ਦਾ ਅਭਿਆਸ ਕਰ, ਦੇਖ ਬੁਢੇਪਾ ਮਿਟਦਾ ਹੈ ਕਿ ਨਹੀਂ ਮਿਟਦਾ, ਬਿਰਧ ਅਵਸਥਾ ਵਿੱਚ ਵੀ ਤੇਰਾ ਸਨਮਾਨ ਹੁੰਦਾ ਹੈ ਕਿ ਨਹੀਂ ਹੁੰਦਾ ਜੀ।
ਓੜ ਕੇ ਆਇਆ ਤਿੰਨ ਸਹਾਇਆ ਬਣ ਜਾ
ਸਹਾਇਆ, ਫਿਰ ਪੜ
ਓੜ ਕੇ ਆਇਆ ਤਿੰਨ ਸਹਾਇਆ ਬਣ ਜਾ ਰਿਹਾ ਮਿੱਤਰਾ।
ਹਾਂ, ਇੱਥੇ ਦਾ ਤਾਂ ਪਤਾ ਨਹੀਂ, ਅਜੇ ਵੀ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਪੰਜਾਬ ਦਾ ਅਸਲ ਰੰਗ ਰੂਪ ਦੇਖਣਾ ਹੋਵੇ ਪੰਜਾਬੀਅਤ ਤੇ ਪੇਂਡੂ ਇਲਾਕਿਆਂ ਵਿੱਚ ਚਲੇ ਜਾਓ। ਜਿਸ ਵੇਲੇ ਕਿਸੇ ਬਜ਼ੁਰਗ ਨੇ 70-80 ਸਾਲ ਦਾ 90 ਸਾਲ ਦਾ ਬਜ਼ੁਰਗ ਕੋਈ ਪੂਰਾ ਹੋਵੇ ਨਾ ਅੱਜ ਵੀ, ਤੇ ਕਹਿੰਦੇ ਨੇ ਵੱਡਾ ਕਰਨਾ, ਭਾਈ ਦਾ ਵਿਆਹ ਕਰਨਾ, ਰਿਸ਼ਤੇਦਾਰ ਬੁਲਾਏ ਜਾਂਦੇ ਨੇ, ਹਲਵਾਈ ਬੁਲਾਏ ਜਾਂਦੇ ਨੇ, ਉਹ ਮਠਿਆਈਆਂ ਤਲਦੇ ਨੇ, ਖੂਬ ਖਾਣਾ ਲੋਕਾਂ ਨੂੰ ਖਵਾਇਆ ਜਾਂਦਾ ਔਰ ਵਿਵਾਨ ਲਿਆਇਆ ਜਾਂਦਾ, ਉਹਦੇ ਉੱਪਰ ਚੱਲਦੇ ਨੇ, ਮਖਾਣੇ ਪੈਸੇ ਸੁੱਟਦੇ ਨੇ, ਕਿਉਂਕਿ ਜਦੋਂ ਬੱਚੇ ਦਾ ਵਿਆਹ ਹੁੰਦਾ ਉਦੋਂ ਵੀ ਪੈਸੇ ਲੋਕ ਸੁੱਟਦੇ ਨੇ, ਔਰ ਜਦੋਂ ਕੋਈ ਜ਼ਿਆਦਾ ਬੁੱਢਾ ਹੋ ਕੇ ਦੁਨੀਆਂ ਤੋਂ ਜਾਵੇ ਪੈਸੇ ਮਖਾਣੇ ਬਦਾਮ ਉਹਦੇ ਉੱਪਰ ਦੀ ਸੁੱਟਦੇ ਨੇ। ਇਹ ਜਿਉਂ ਇਸ ਤਰ੍ਹਾਂ ਕਹਿ ਕੇ ਵੱਡਾ ਕੀਤਾ ਜੀ, ਬਾਬੇ ਦਾ ਵਿਆਹ ਹੋਇਆ ਹੈ, ਇਸੇ ਕਿ ਓੜ ਕਾਇਆ ਤਿੰਨ ਸਾਹਿਆ ਬਣ ਜਾ ਰਿਹਾ ਮਿੱਤਰਾ, ਓੜ ਕਾ ਖੀਰ ਇਸ ਜੀਵ ਦਾ ਸਾਹ ਆ ਗਿਆ ਮੌਤ ਦਾ, ਨੀਯਤ ਕੀਤਾ ਹੋਇਆ ਮੌਤ ਦਾ ਅਕਾਲ ਦਾ, ਜਿਹੜਾ ਦਿਨ ਵਿਆਹ ਦਾ ਸੀ ਸਾਹ, ਵਿਆਹ ਦੇ ਦਿਨ ਨੂੰ ਕਹਿੰਦੇ ਨੇ, ਓੜ ਕਾ ਖੀਰ ਇਸ ਜੀਵ ਦਾ ਮ੍ਰਿਤੂ ਦਾ ਦਿਨ ਰੂਪ ਸਾਹੇ ਦਾ ਦਿਨ ਵਿਆਹ ਦਾ ਦਿਨ ਆ ਗਿਆ।
ਜਰ ਜਰਵਾਣਾ ਕੰਨ,
ਤੇ ਜਿਹੜਾ ਜਰਵਾਣਾ ਬਲ ਵਾਲਾ ਜਰ ਬੁਢੇਪਾ ਸੀ ਉਹ ਕੰਨ ਮੋਢੇ ਦੇ ਉੱਪਰ ਆ ਖਲੋਤਾ, ਉਹਨੇ ਮੋਢੇ ਦੇ ਉੱਪਰ ਆ ਕੇ ਆਪਣੇ ਪੈਰ ਆਪਣਾ ਪੈਰ ਰੱਖ ਦਿੱਤਾ, ਅੰਗਦ ਦੇ ਪੈਰ ਵਾਂਗ, ਹਨੂਮਾਨ ਦੇ ਪੈਰ ਵਾਂਗ ਉਹਨੇ ਰੱਖਿਆ, ਵੀ ਇਹ ਉੱਠ ਹੀ ਨਾ ਸਕੇ, ਨਿਕਲ ਹੀ ਨਾ ਸਕੇ। ਆ ਮੇਰੇ ਆਉਣ ਤੋਂ ਅਪ੍ਰੈਲ ਦੇ ਜਾਂ ਮਈ ਦੇ ਪਹਿਲੇ ਦਿਨਾਂ ਦੀ ਗੱਲ, ਇਹ ਹਾਥੀਆਂ ਵਾਲੇ ਆਏ ਸਾਡੇ ਇਲਾਕੇ ਵਿੱਚ ਪਰਲੇ ਚਾਂਦਨਗਰ, ਇੱਕ ਨੌਜਵਾਨ ਹਾਥੀ ਦੇ ਸਾਹਮਣੇ 20 ਰੁਪਏ ਦਾ ਨੋਟ ਕਰੇ ਫਿਰ ਪਿੱਛੇ ਕਰ ਲਵੇ 10-15 ਵਾਰੀ ਜਦੋਂ ਉਹਨੇ ਕੀਤਾ, ਤੇ ਮਹਾਵਤ ਨੇ ਹਾਥੀ ਵਾਲੇ ਨੇ ਕਿਹਾ, ਸਰਦਾਰ ਜੀ ਇੰਝ ਨਾ ਕਰੋ, ਹਾਥੀ ਗੁੱਸੇ ਹੋ ਜਾਵੇਗਾ, ਚਿੜ ਜਾਵੇਗਾ ਉਹਨੇ। ਪਰ ਫਿਰ ਜਦੋਂ 2-3 ਵਾਰੀ ਫਿਰ ਕੀਤਾ, ਅਖੀਰ ਹਾਥੀ ਨੇ ਆਪਣੀ ਸੁੰਡ ਵਿੱਚ ਲਪੇਟ ਕੇ ਪਿਛਲੇ ਪਾਸੇ ਸੁੱਟਿਆ, ਔਰ ਉਧਰ ਮੁੱਖ ਕਰਕੇ ਉਧਰੋਂ ਫਿਰ ਸੁੰਡ ਵਿੱਚ ਲਪੇਟ ਕੇ ਪਿਛਲੇ ਪਾਸੇ ਸੁੱਟ ਕੇ ਆਪਣਾ ਪੈਰ ਉਹਦੇ ਉੱਪਰ ਰੱਖ ਦਿੱਤਾ, ਉਦੋਂ ਤੱਕ ਪੈਰ ਨਾ ਚੁੱਕਿਆ ਜਦੋਂ ਤੱਕ ਉਹਦੀ ਮੌਤ ਨਾ ਹੋ ਗਈ। ਤੇ ਇਉਂ ਕਹਿੰਦੇ ਨੇ ਹਾਸੇ ਹਾਸੇ ਵਿੱਚ ਜਾਨ ਗਵਾ ਗਿਆ। ਇਸੇ ਤਰ੍ਹਾਂ ਜਰ ਜਰਵਾਣਾ ਕੰਨ ਹਾਥੀ ਨਾਲੋਂ ਵੀ ਨਹੀਂ, ਕਰੋੜਾਂ ਹਾਥੀਆਂ ਨਾਲੋਂ ਵੀ ਬਲਵਾਨ, ਜਰ ਬੁਢੇਪਾ, ਜਰਵਾਣਾ ਬਲ ਵਾਲਾ, ਜਰਵਾਣਾ ਜੋ ਸੀ ਕੰਨ ਮੋਢੇ ਤੇ ਆਖ ਲੋਤਾ, ਉਹਨੇ ਮੋਢੇ ਤੇ ਪੈਰ ਰੱਖਿਆ, ਉਦੋਂ ਤੱਕ ਨਾ ਚੁੱਕਿਆ ਜਦੋਂ ਤੱਕ ਇਸ ਦੀ ਜ਼ਿੰਦਗੀ ਸਮਾਪਤ ਨਾ ਹੋ ਗਈ। ਜੀ
ਇੱਕ ਰੱਤੀ ਗੁਣ ਨਾ ਸਮਾਣਿਆ ਬਣ ਜਾ,
ਹੇ ਪਿਆਰ ਹੇ ਮੇਰੇ ਵਪਾਰੀ ਮਿੱਤਰਾ, ਥੋੜੇ ਜੇ ਇੱਕ ਰੱਤੀ ਮਾਤਰ ਵੀ ਗੁਣ ਇਸ ਜੀਵ ਦੇ ਹਿਰਦੇ ਵਿੱਚ ਨਹੀਂ ਸਨ ਸਮਾਏ,
ਅਵਗਣ ਖੜਸਨ ਬੰਨ,
ਤੇ ਹੁਣ ਔਗਣ ਜਿਹੜੇ ਨੇ ਖੜਸਨ ਬੰਨ ਬੰਨ ਕੇ ਔਗਣ ਇਹਨੂੰ ਖੜਸਨ ਲੈ ਜਾ ਸਨ, ਔਗਣ ਜਿਹੜੇ ਨੇ ਨਾਨਕ ਔਗਣ ਜੇ ਤੜੇ ਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਪਾਈ ਸੇ ਵੀਰ। ਸੋਰਠ ਮਹੱਲਾ ਪਹਿਲਾ, ਪਹਿਲਾ ਸ਼ਬਦ, ਉਹ ਜਿਹੜੇ ਔਗਣ ਸਨ ਉਹ ਖੜਸਨ ਬੰਨ, ਜੰਜੀਰਾਂ ਵਾਂਗ ਸੰਗਲਾਂ ਵਾਂਗ ਬੰਨ ਕੇ ਇਸ ਜੀਵ ਨੂੰ ਖੜਸਨ ਲੈ ਜਾ ਸਨ, ਲੈ ਜਾਣਗੇ। ਜੀ
ਗੁਣ ਸੰਜਮ ਜਾਵੇ ਚੋਟ ਨਾ ਖਾਵੇ,
ਜੇ ਜੀਵ ਗੁਣਾਂ ਦੇ ਸਮੇਤ ਤੇ ਸੰਜਮ ਸਾਧਨਾ ਕਰਮਾਂ ਧਰਮਾਂ ਸਮੇਤ ਪਰਲੋਕ ਨੂੰ ਜਾਵੇਗਾ, ਗੁਣ ਸੰਜਮ ਜਾਵੇ ਚੋਟ ਨਾ ਖਾਵੇ, ਫਿਰ ਜਮਦੂਤਾਂ ਦੀਆਂ ਚੋਟਾਂ ਮਾਰਾਂ ਨਹੀਂ ਖਾਵੇਗਾ, ਨਹੀਂ ਸਹਾਰੇਗਾ,
ਨਾ ਤਿਸ ਜੰਮਣ ਮਰਨਾ,
ਤੇ ਫਿਰ ਨਾ ਤਿਸ ਗੁਣਵਾਨ ਗੁਰਮ ਗੁਰਸਿੱਖ ਨੂੰ ਜਨਮ ਹੋਵੇਗਾ, ਨਾ ਤਿਸ ਦਾ ਮਰਨਾ ਹੋਵੇਗਾ, ਜਨਮ ਮਰਨ ਤੋਂ ਰਹਿਤ ਹੋ ਜਾਵੇਗਾ।
ਕਾਲ ਜਾਲ ਜਮ ਜੋਹੇ ਨਾ ਸਾਕੈ,
ਕਾਲ ਜਾਲ ਜਮ ਜੋਹੇ ਨਾ ਸਾਕੈ, ਕਾਲ ਦਾ ਮੌਤ ਰੂਪ ਜਾ ਰੂਪ ਜਾਲ ਤੇ ਜਮ ਧਰਮ ਰਾਜਾ ਦਾ ਜਿਹੜਾ ਸਿਪਾਹੀ ਹੈ, ਇਹ ਇਸ ਗੁਰਮੁਖ ਗੁਰਸਿੱਖ ਗੁਣਵਾਨ ਪੁਰਖ ਦੀ ਤਰਫ ਜੋਹੇ ਦੇਖ ਨਹੀਂ ਸਕੇਗਾ।
ਪਾਏ ਭਗਤ ਭੈ ਤਰਣਾ,
ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਜੀਵ ਦੇ ਹਿਰਦੇ ਵਿੱਚ ਭਾਏ ਭਗਤ ਪ੍ਰੇਮਾ ਭਗਤੀ ਹੋਵੇਗੀ, ਪ੍ਰੇਮਾ ਭਗਤੀ ਦੁਆਰਾ ਹੇ ਜੀਵ ਦੁੱਖਾਂ ਤੇ ਸੰਸਾਰ ਸਾਗਰ ਤੋਂ ਤੇਰਾ ਤਰਨਾ ਹੋ ਜਾਵੇਗਾ, ਨਾ ਕਾਲ ਨਾ ਮੌਤ ਨਾ ਜਮ ਰਾਜ ਤੇਰੀ ਤਰਫ ਦੇਖ ਨਹੀਂ ਸਕਣਗੇ। ਜੀ
पत सेती जावे सहज समावे।
जेड़ा गुणा दे सहित पत दे नाल परलोक नू जांदा है सेती साथ, जो गुणा दे पत दे नाल परलोक नू जांदा है ओ सहज अकाल पुरख वाहिगुरु दे स्वरूप विच समा जांदा है, अभेद हो जांदा है।
सगले दुख मिटावे,
ओ अपने सारे दुखां नू मिटा लैंदा है, ओनू किसे प्रकार दा फिर कोई दुख नहीं हुंदा।
कहो नानक प्राणी गुरमुख छूटे,
सतगुरु गुरु नानक साहिब जी महाराज फरमांदे ने टांडा गुजरात पंजाब दी धरती ते लुबानियां बंजारियां नू उपदेश देंदियां होया, कहो नानक प्राणी
गुरमुख छूटे,
ए जेड़ा गुरमुख जीव है ए गुणा द्वारा गुरमुख बन के मौत तो दुखां तो छुट जांदा है। कहो नानक प्राणी गुरमुख छूटै, सतगुरु नानक देव जी कथन करते हैं गुरमुख प्राणी गुरमुख जीव गुणा द्वारा सेवा सिमरन द्वारा मौत ते काल तो जमा तो छुट जांदा है।
साचे ते पत पावे,
ते फिर सच्चे अकाल पुरख वाहिगुरु तो भी परलोक वे जाके ओ पत इज्जत प्राप्त पाउंदा है, सम्मान प्राप्त पाउंदा है, जो गुरमुखता द्वारा अपना जीवन बसर करदा है, चंगियाईयां नू धारण करदा है, ओ सारे दुख मिटा के अकाल पुरख वाहिगुरु सच्चे तो भी पत प्राप्त पाउंदा है, इज्जत प्राप्त पाउंदा है, ओनू लोक विच भी मान मिलता है, परलोक विच भी सम्मान प्राप्त हुंदा है। इउं जिन्हें अपने जीवन दा अखीरला पहर सवार लीता ओदी जिंदगी दे सारे पहर ही सफल हो गए। आइए असी भी सच्चे पातशाह जी दे चरणा विच अरदास करिए, सच्चे पातशाह साडी जिंदगी दे भी जो ये चार पहर ने ये सारे सफल हो जान, प्रवान हो जान, सानू बख्शो अपने दर कर दी सेवा, सानू बख्शो अपना पावन पवित्र सिमरन, सानू बख्शो अपनी संगतां दे जूठे बर्तन मांजन दी दात, सानू बख्शो अपने दर करते झाड़ू देन दियां बख्शां, सानू बख्शो अपने अपनी संगत दी सेवा जिस नाल ए जीवन सफला हो सके। जिथे गुरु दे सिख ने गुरु दे बख्शे हुए धन नाल सेवा करनी है, खुशकिस्मत ने ओ परिवार जिन्हां दा तिल फुल इस इना गुरु घरां दी सेवा विच लग रहा है, सफल है उना गुरमुखां दा तन जेड़े गुरु के लंगर विच आके सेवा करदे ने, बर्तन साफ करदे ने, प्रसादे पकांदे हन, प्याला खोसदी हन, सब बाकी सेवावां करदे ने, उना दा जीव तन भी सफल है और उना दा तन भी सफल है, क्योंकि तन भी सतगुरु ने दिता है और तन भी सतगुरु ने दिता है, उन्हां दा सारा कुछ सफला है। इसलिए फिर बेनती करांगा कि जे तुहाडे विच अजे भी जे कोई ऐसा होवे कि साल विच एक वारी भी गुरु घर लंगर दी सेवा जिसने ना लीती होवे, जरूर साल विच एक दिन जरूर सेवा करया करो। संगत दी सेवा सतगुरु दी सेवा है, सतगुरु दी सेवा द्वारा सब दातां सब बख्शां प्राप्त हुंदियां ने, पर जिथे तन दी सेवा करनी है उथे तन नाल भी आना है, हथे भी सेवा करनी है, संगत दी गुरु की बख्शिश प्राप्त करनी है, ता इंज करांगे इस मार्ग चलांगे ते फिर गुरु दी दर ते प्रवान होवांगे, फिर गुरु साडी संभाल करनगे, गुरु साडी बौहड़ी करनगे। इन्हां विचारां नाल अज दा विचार समाप्त है, होईयां भुल्लां चुक्कां दी खिमा बख्शिश करना, क्योंकि शब्द चार चार पौड़ियां दी बजाए पांच ते अठां दी बजाए दस दस पंद्रह पंद्रह वी पौड़ियां दे आ रहे ने, पर बजुर्गां ने यह बख्शिश कीती सी कि तैनू भाई टकसाल वल्लों शब्द दी दात प्राप्त होई है ते शब्द द्वारा संगत ते पंथ नाल सांझ रखना, इसलिए उन्हां दा विद्यार्थी होण दे नाते जे एक शब्द दे अखरी अर्थ भी ना विचारीए ते फिर यही कहणगे जो लुधियाने सिंघां ने पहली वार जदों मैं गया ते मैं भी मॉडर्न तरीके नाल कथा कीती, शब्द पूरा ना कीता, अरदास तों बाद कुछ सिंघ आके कहण लगे तुसीं ते केंद्र तों विद्या प्राप्त कीती है, बाकी लोगां नूं तुसीं की कह सकने आ, तुसीं ते महापुरशां तों टकसाल तों विद्या प्राप्त कीती है, ਜੇ ਤੁਸੀਂ ਵੀ ਪੂਰੇ ਸ਼ਬਦ ਅੱਖਰੀ ਅਰਥ ਸ਼ਬਦ ਦੇ ਨਹੀਂ ਕਰੋਗੇ ਤੇ ਫਿਰ ਹੋਰ ਕੌਣ ਵਿਚਾਰਨਗੇ। ਇਸ ਵਾਸਤੇ ਇੱਕ ਸ਼ਬਦ ਰੋਜ਼ ਵਿਚਾਰਨ ਦਾ ਪ੍ਰੋਗਰਾਮ ਬਣਾਇਆ ਹੈ। ਸਾਰੇ ਸਮੇਂ ਨਾਲ ਆਓ, ਗੁਰੂ ਚਰਨਾਂ ਵਿੱਚ ਜੁੜੀਏ। ਇਹ ਵੀ ਸਮਾਂ ਹੈ, ਇਹ ਵੀ ਅਵਸਰ ਹੈ। ਸਤਿਗੁਰੂ ਕਿਰਪਾ ਕਰ ਰਹੇ ਨੇ, ਵਰਨਾ ਕੌਣ ਸੋਚਦਾ ਸੀ ਇਹਨਾਂ ਮੁਲਕਾਂ ਵਿੱਚ ਵੀ ਗੁਰਧਾਮਾਂ ਵਿੱਚ ਲਗਾਤਾਰ ਲੜੀਵਾਰ ਆਰੰਭ ਤੋਂ ਕਥਾ ਆਰੰਭ ਹੋਵੇਗੀ, ਲੋਕ ਕਥਾ ਸੁਣਨਗੇ। ਇਹ ਸਤਿਗੁਰੂ ਨੇ ਸਮਾਂ ਬਖਸ਼ਿਆ ਹੈ। ਸਭ ਆਓ, ਗੁਰਬਾਣੀ ਦੀ ਸੋਝੀ ਹੀ ਵਾਹਿਗੁਰੂ ਦੀ ਸੋਝੀ ਹੈ। ਜਿਸ ਨੂੰ ਗੁਰਬਾਣੀ ਦੀ ਸੋਝ ਨਹੀਂ ਪ੍ਰਾਪਤ ਹੋਵੇਗੀ ਉਹਨੂੰ ਗੁਰੂ ਦੀ ਸੋਝੀ ਕੀ ਪ੍ਰਾਪਤ ਹੋਣੀ, ਕਿਉਂਕਿ ਗੁਰਬਾਣੀ ਹੀ ਗੁਰੂ ਹੈ, ਗੁਰਬਾਣੀ ਹੀ ਵਾਹਿਗੁਰੂ ਹੈ। ਗੁਰੂ ਨਾਨਕ ਸਾਹਿਬ ਗੁਰੂ ਬਾਣੀ ਹੀ ਗੁਰੂ ਨਾਨਕ ਸਾਹਿਬ ਹੈ, ਗੁਰਬਾਣੀ ਹੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਸਤਿਗੁਰੂ ਦਾ ਪ੍ਰਤੱਖ ਦੇਹੇ ਪਾਰ ਬ੍ਰਹਮ ਸਵਾਮੀ ਹੈ। ਆਵਾਂਗੇ ਤਾਂ ਸੂਝ ਪ੍ਰਾਪਤ ਹੋਵੇਗੀ, ਆਵਾਂਗੇ ਤਾਂ ਗਿਆਤ ਪ੍ਰਾਪਤ ਹੋਵੇਗੀ। ਇਸ ਲਈ ਆਇਆ ਕਰੋ ਤੋ ਭਾਵੇਂ, ਕਿਉਂਕਿ ਸ਼ਬਦ ਵਿਸਥਾਰ ਵਾਲੇ ਹੁੰਦੇ ਨੇ, ਵਿਸਥਾਰ ਨਾਲ ਕੋਈ ਵਿਚਾਰ ਨਹੀਂ ਕਰੀਦੀ, ਫਿਰ ਵੀ ਸਮਾਂ ਜ਼ਿਆਦਾ ਹੋ ਜਾਂਦਾ ਹੈ। ਪਰ ਘੱਟ ਤੋਂ ਘੱਟ ਇੱਕ ਸ਼ਬਦ ਜ਼ਰੂਰ ਰਲ ਕੇ ਵਿਚਾਰਿਆ ਕਰੀਏ। ਗੁਰੂ ਬਖਸ਼ਿਸ਼ ਕਰੇ, ਮਿਹਰਾਮਤ ਕਰੇ, ਇਹ ਜੋ ਕੁਝ ਆਪ ਵੀ ਬਖਸ਼ਿਸ਼ ਕਰਦੇ ਹੋ ਇਹ ਵੀ ਉਸ ਮਹਾਂਪੁਰਸ਼ ਦੀ ਯਾਦ ਦੇ ਸੰਬੰਧ ਵਿੱਚ। ਜਿੱਦਣ ਬੇਬੇ ਜੀ ਦਾ ਪਤਾ ਲੱਗਾ ਕਿ ਅਕਾਲ ਚਲਾਣਾ ਕਰ ਗਏ ਨੇ, ਆਪਣੇ ਆਪ ਤੇ ਕਾਬੂ ਨਾ ਪਾ ਸਕਿਆ, ਅੱਖਾਂ ਵਿੱਚੋਂ ਆਂਸੂ ਨਿਕਲਣੇ ਸ਼ੁਰੂ ਹੋ ਗਏ, ਤੇ ਕੁਝ ਬਜ਼ੁਰਗ ਤੇ ਕੁਝ ਮਾਤਾਵਾਂ ਕਹਿਣ ਲੱਗੀਆਂ, ਤੁਸੀਂ ਤੇ ਦੂਸਰਿਆਂ ਨੂੰ ਉਪਦੇਸ਼ ਦਿੰਦੇ ਹੋ। ਮੈਂ ਕਿਹਾ ਮਾਤਾ, ਮਾਂ ਤੇ ਆਖਰ ਮਾਂ ਹੀ ਹੁੰਦੀ ਹੈ, ਪਿਆਲਾ ਖੋਸ। ਮੈਂ ਕਿਹਾ ਸਾਡਾ ਤੇ ਸਭ ਕੁਝ ਉਹ ਹੀ ਸਨ। ਇਸ ਲਈ ਜੋ ਕੁਝ ਵੀ ਆਪ ਨੇ ਬਖਸ਼ਿਆ ਹੁਣ ਤੱਕ, ਉਹ ਸਭ ਉਸ ਮਹਾਂਪੁਰਸ਼ ਦੀ ਯਾਦ ਵਿੱਚ, ਜਿੱਥੇ ਨੇਤਰਹੀਨ ਬੱਚੇ, ਅੰਗਹੀਨ ਬੱਚੇ, ਯਤੀਮ ਬੱਚੇ ਗੁਰੂ ਘਰ ਦੀ ਵਿੱਦਿਆ ਪ੍ਰਾਪਤ ਕਰ ਸਕਣ। ਜਿਸ ਤਰ੍ਹਾਂ ਦਾਸ ਵਰਗੇ ਇੱਕ ਦੋ ਚਾਰ ਨਹੀਂ, ਹਜ਼ਾਰਾਂ ਬੱਚਿਆਂ ਨੂੰ ਮਹਾਂਪੁਰਸ਼ਾਂ ਨੇ ਪ੍ਰਤਪਾਲਿਆ ਔਰ ਇਹ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦੀ ਯਾਦ ਵਿੱਚ ਅਸਥਾਨ ਦੀ ਸੇਵਾ ਵਿੱਚ ਸਹਿਜੇ ਆਪ ਵੱਲੋਂ ਪਹਿਲੀ ਵਾਰੀ ਵੀ ਬੜਾ ਹਿੱਸਾ ਪਿਆ ਸੀ, ਔਰ ਇਹ ਜੋ ਬਖਸ਼ਦੇ ਹੋ ਇਹ ਵੀ ਉਸ ਸੇਵਾ ਵਾਸਤੇ ਹੈ। ਗੁਰੂ ਬਖਸ਼ਿਸ਼ ਕਰੇ, ਸਾਨੂੰ ਸਭਨਾਂ ਨੂੰ ਸੇਵਾ ਸਿਮਰਨ ਦੀ ਦਾਤ ਪ੍ਰਾਪਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।